ਹਾਜ਼ਰੀਨ, ਇਸ ਟਾਈਮ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ, ਖਾਸ ਕਰਕੇ ਜਿਹੜਾ ਸਿੱਖ ਭਾਈਚਾਰਾ ਹੈ, ਉਹ ਕਾਫੀ ਹੀ ਸੰਕਟ ਦੇ ਵਿੱਚੋਂ ਲੰਘ ਰਿਹਾ, ਕਿਉਂਕਿ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਹੈਗੇ ਹੈ ਉਹਨਾਂ ਦੇ ਕੁਛ ਅਨਸਰਾਂ ਵੱਲੋਂ ਬੇਅਦਬੀ ਵਗੈਰਾ ਕੀਤੀ ਜਾ ਰਹੀ ਹੈ। ਮੈਂ ਤੁਹਾਨੂੰ ਅੱਜ ਮਿਲਾਉਣਾ ਚਾਹਾਂਗਾ ਸਰਦਾਰ ਉਪਿੰਦਰ ਸਿੰਘ ਮਾਰਕੋ ਜੀ ਦੇ ਨਾਲ, ਜੋ ਕਿ ਦਿੱਲੀ ਦੇ ਵਿੱਚ ਬੜਾ ਹੀ ਸਕਸੈਸਫੁਲ ਬਿਜ਼ਨਸ ਚਲਾ ਰਹੇ ਹੈ, ਅਤੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਮਨੋਹਰ ਸਿੰਘ ਮਾਰਕੋ ਜੀ ਨੇ ਆਪਣੀ ਸਾਰੀ ਜ਼ਿੰਦਗੀ ਹੀ ਇਸ ਕੰਮ ਵਿੱਚ ਲਗਾ ਦਿੱਤੀ ਸੀ ਕਿ ਜਿੱਥੇ ਜਿੱਥੇ ਉਹਨਾਂ ਨੂੰ ਕੋਈ ਵੀ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਮਿਲਿਆ, ਜਿਸ ਨੂੰ ਕਿ ਕਲੇਮ ਕੀਤਾ ਜਾਂਦਾ ਸੀ ਕਿ ਉਹਦੇ ਵਿੱਚ ਗੁਰੂ ਮਹਾਰਾਜ ਨੇ ਆਪਣੇ ਸਿਗਨੇਚਰ ਵਗੈਰਾ ਕੀਤੇ ਹੋਏ ਹੈ, ਜਾਂ ਉਸ ਤੋਂ ਇਲਾਵਾ ਕੋਈ ਵੀ ਹੱਥ ਲਿਖਤ ਬੀੜ ਉਹਨਾਂ ਨੂੰ ਮਿਲੀ, ਉਹ ਕਿਸ ਹਾਲਤ ਦੇ ਵਿੱਚ ਮਿਲੀ, ਉਹਨਾਂ ਨੇ ਉੱਥੇ ਜਾ ਕੇ ਦਰਸ਼ਨ ਵਗੈਰਾ ਕੀਤੇ, ਅਤੇ ਉਹਦੇ ਬਾਰੇ ਇੱਕ ਬੁੱਕ ਵੀ ਲਿਖੀ ਹੈ ਜਿਸਦਾ ਨਾਮ ਹੈ ਪਰਿਕਰਮਾ। ਸਰਦਾਰ ਮਨੋਹਰ ਸਿੰਘ ਮਾਰਕੋ ਜੀ ਸਾਡੇ ਵਿੱਚ ਨਹੀਂ ਰਹੇ ਇਸ ਟਾਈਮ, ਅਤੇ ਉਹਨਾਂ ਦੇ ਸਪੁੱਤਰ ਸਰਦਾਰ ਰੁਪਿੰਦਰ ਸਿੰਘ ਜੀ ਨਾਲ ਅੱਜ ਤੁਹਾਨੂੰ ਮਿਲਾਵਾਂਗੇ। ਰੁਪਿੰਦਰ ਸਿੰਘ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਹੀ ਗੂੜਾ ਅਤੇ ਨਿੱਘਾ ਸਵਾਗਤ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। MP ਜੀ, ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਕ ਐਸੇ ਟਾਈਮ 'ਤੇ ਮੈਨੂੰ ਫੋਨ ਕਰ ਰਹੇ ਹੋ ਜਿਸ ਵੇਲੇ ਕੌਮ ਦੇ ਵਿੱਚ ਇਹਨਾਂ ਬੀੜਾਂ ਦੇ ਬਾਰੇ 'ਚ ਬਹੁਤ ਗੁੰਝਲਦਾਰ ਵਿਵਾਦ ਖੜਾ ਹੋਇਆ, ਟੂ ਦਾ ਐਕਸਟੈਂਟ ਕਿ ਤੁਹਾਨੂੰ ਪਤਾ ਹੀ ਅੰਮ੍ਰਿਤਸਰ ਵਗੈਰਾ 'ਚ ਕੀ ਹੋ ਰਿਹਾ ਹੈਗਾ।
ਹਾਂਜੀ, ਨਿਰਾਦਰ ਕੀਤੇ ਜਾ ਰਹੇ ਆ
ਬੀੜਾਂ ਦੇ ਬਾਰੇ 'ਚ। ਤੁਹਾਡਾ ਸਵਾਲ ਕਰਦਾ, ਮੈਨੂੰ ਬੜਾ ਹੀ ਅਹਿਮ ਟਾਈਮ 'ਤੇ ਤੁਸੀਂ ਇਹ ਫੋਨ ਕੀਤਾ ਹੈਗਾ ਜੀ।
ਰੁਪਿੰਦਰ ਜੀ, ਤੁਹਾਡੇ ਫਾਦਰ ਸਾਹਿਬ ਸਰਦਾਰ ਮਨੋਹਰ ਸਿੰਘ ਮਾਰਕੋ ਜੀ ਨੇ ਆਪਣੀ ਸਾਰੀ ਜ਼ਿੰਦਗੀ ਲਗਾ ਦਿੱਤੀ ਸੀ, ਉਹਨਾਂ ਨੇ ਜਿੱਥੇ ਜਿੱਥੇ ਵੀ ਕੋਈ ਪੁਰਾਤਨ ਬੀੜ ਮਿਲੀ ਉੱਥੇ ਜਾ ਕੇ ਉਹਨਾਂ ਨੇ ਦਰਸ਼ਨ ਵਗੈਰਾ ਕੀਤੇ, ਉਹਦੇ ਬਾਰੇ ਲਿਖਿਆ, ਸਾਰਾ ਰਿਕਾਰਡ ਕੀਤਾ। ਥੋੜ੍ਹਾ ਜਿਹਾ ਦੱਸੋ ਜੀ ਉਹਨਾਂ ਦੇ ਪੈਸ਼ਨ ਬਾਰੇ, ਉਹਨਾਂ ਦੇ ਅਚੀਵਮੈਂਟਸ ਬਾਰੇ ਜੀ।
ਜੀ, ਪਹਿਲੇ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਨਾਂ ਨੂੰ ਇਹ ਫੁਰਦਾ ਕਿੱਥੋਂ ਆਇਆ ਔਰ ਉਹਦੀ ਜ਼ਰੂਰਤ ਕੀ ਸਮਝੀ ਗਈ। ਹੀ ਵਾਸ ਬੋਰਨ ਇਨ ਗਾਹ ਪਿੰਡ ਹੈਗਾ, ਹੁਣ ਪਾਕਿਸਤਾਨ ਵਿੱਚ ਚਲਾ ਗਿਆ। ਸਾਡੇ ਪ੍ਰਧਾਨ ਮੰਤਰੀ ਸਰ ਮਨਮੋਹਨ ਸਿੰਘ ਜੀ ਵੀ ਉੱਥੋਂ ਦੇ ਹੀ ਪੈਦਾਇਸ਼ ਸਨ। ਉਸ ਪਿੰਡ ਦੇ ਵਿੱਚ ਵੈਸੇ ਹੀ ਬੜਾ ਰਿਲੀਜੀਅਸ ਮਾਹੌਲ ਸੀ ਔਰ ਉਹਨਾਂ ਦੀ ਮਦਰ ਵੀ ਬੜੇ ਰਿਲੀਜੀਅਸ ਖਿਆਲਾਂ ਦੀ ਸੀ, ਸੋ ਫਾਦਰ ਨੂੰ ਬਾਣੀ ਸ਼ੁਰੂ ਤੋਂ ਹੀ ਕੰਠ ਸੀ। 1962-63 ਵਿੱਚ ਉਹਨਾਂ ਨੂੰ ਚਾਂਸ ਮਿਲਿਆ ਇੰਗਲੈਂਡ ਜਾਣ ਦਾ। ਉਹਨਾਂ ਨੂੰ ਥੋੜੀ ਪਹਿਲੇ ਲਾਗ ਲੱਗ ਗਈ ਸੀ ਇਹਨਾਂ ਬੀੜਾਂ ਦੇ ਜਾਂ ਪੁਰਾਤਨ ਹਿਸਟਰੀ ਦੇ ਉੱਤੇ ਰਿਸਰਚ ਕਰਨ ਦੀ, ਲੇਕਿਨ ਜਦ ਇਹ ਬ੍ਰਿਟਿਸ਼ ਮਿਊਜ਼ੀਅਮ ਗਏ ਉੱਥੇ ਬੈਠ ਕੇ ਉਹਨਾਂ ਨੇ ਦੇਖਿਆ ਤੇ ਉਹਨਾਂ ਨੂੰ ਬੜੀ ਹੈਰਾਨੀ ਹੋਈ ਕਿ ਸਾਡਾ ਵਿਰਸਾ ਉਹਨਾਂ ਨੇ ਸੰਭਾਲਿਆ ਹੈਗਾ, ਵਿਚ ਵਾਜ਼ ਅ ਗ੍ਰੇਟ ਥਿੰਗ। ਲੇਕਿਨ ਦ ਨੈਗੇਟਿਵ ਥਿੰਗ ਵਾਜ਼ ਕਿ ਸਾਡੀ ਜਿਹੜੀ ਹਿਸਟਰੀ ਹੈਗੀ ਸੀ ਉਹ ਸਾਡੇ ਦੁਸ਼ਮਣਾਂ ਨੇ ਲਿਖੀ, ਬੀੜਾਂ ਦੇ ਬਾਰੇ 'ਚ ਹੀ ਉਹਨਾਂ ਨੇ ਲਿਖਿਆ, ਹੁਕਮਨਾਮਿਆਂ ਵਿੱਚ ਉਹਨਾਂ ਨੇ ਐਡਲਟਰੇਸ਼ਨ ਕੀਤੀ। ਸੋ ਉਹਨਾਂ ਦੇ ਦਿਮਾਗ ਵਿੱਚ ਇੱਕ ਤਾਂ ਉਹਨਾਂ ਨੇ ਉੱਥੇ ਸਿੱਖਿਆ ਕਿ ਇਹ ਪੁਰਾਣੀਆਂ ਚੀਜ਼ਾਂ ਨੂੰ ਰਿਸਰਚ ਕਿੰਝ ਕਰੀ ਦੀ ਹੈ ਔਰ ਉਹਨਾਂ ਨੂੰ ਪ੍ਰਿਜ਼ਰਵ ਕਿੰਝ ਕਰੀਦਾ। ਲੇਕਿਨ ਉਹਨਾਂ ਦੇ ਦਿਮਾਗ ਵਿੱਚ ਇਹ ਆਇਆ ਕਿ ਸਾਡੇ ਕੰਟਰੀ ਵਿੱਚ, ਸਾਡੇ ਮੁਲਕ ਵਿੱਚ ਸਾਡੀ ਕੋਈ ਸੰਸਥਾ ਇਹੋ ਜਿਹਾ ਕੰਮ ਕਿਉਂ ਨਹੀਂ ਕਰ ਰਹੀ। ਸੋ ਵੈਨ ਹੀ ਕੇਮ ਬੈਕ, ਉਹ ਬੀੜਾਂ, ਪੁਰਾਣੀਆਂ ਬੀੜਾਂ ਦੀ ਖੋਜ ਤੇ ਲੱਗ ਗਏ। ਹੁਣ ਅਨਦਰ ਵੈਰੀ ਇੰਟਰਸਟਿੰਗ ਪੁਆਇੰਟ ਕਿ ਫਾਦਰ ਤੋਂ 50 ਸਾਲ ਪਹਿਲੇ ਇੱਕ ਹੋਰ ਬੜੇ ਭਾਰੀ ਸਕਾਲਰ ਪੈਦਾ ਹੋਏ, ਸੰਜੀਵੀ ਸਿੰਘ ਜੀ। ਉਹਨਾਂ ਨੇ ਵੀ ਜਿਸ ਵੇਲੇ ਬੀੜਾਂ ਤੇ ਖੋਜ ਕੀਤੀ ਤੇ ਉਹਨਾਂ ਤੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਗਿਆ। ਸੋ ਇੱਕ ਵਿਰਾਮ, ਪੂਰਨ ਵਿਰਾਮ ਲੱਗ ਗਿਆ ਪੁਰਾਣੀ ਬੀੜਾਂ ਦੀ ਖੋਜ ਦੇ ਉੱਤੇ। ਸੋ ਬਟ ਮਾਈ ਫਾਦਰ ਰਿਅਲਾਈਜ਼ਡ ਕਿ ਇਹ ਜਿਹੜੀ ਬਾਣੀ ਹੈ ਇਹ ਚੜ ਕੇ ਦੇਖੀਏ, ਇਹ ਪਾਵਨ ਬੀੜਾਂ ਤੇ ਚੜ ਕੇ ਆਈ ਹੈਗੀ ਹੈ ਬਾਣੀ ਤੇ। ਕਿੰਤੂ ਪਰੰਤੂ, ਮੈਂ ਉਹਨਾਂ ਨੇ ਬੜਾ ਪਿਆਰਾ ਲਫ਼ਜ਼ ਲਿਖਿਆ ਕਿ ਬਾਣੀ ਇੱਕ ਐਸਾ ਫੁੱਲ ਹੈਗਾ ਜਿਹਦੇ ਵਿੱਚ ਹਰ ਵੇਲੇ ਪ੍ਰਫੁੱਲਤ ਰਹਿਣ ਵਾਲਾ ਹੈਗਾ, ਉਹਦੇ 'ਚ ਕੋਈ ਵੀ ਕਾਂਟ ਛਾਂਟ ਕਰਨੀ ਇੱਕ ਪਾਪ ਹੈਗਾ ਵੇ। ਔਰ ਉਹ ਇਹ ਵੀ ਕਹਿੰਦੇ ਸਨ ਕਿ ਜੋ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੀ ਪ੍ਰਬੰਧਕ ਕਮੇਟੀ ਨੇ ਖੋਜ ਦੇ ਨਾਲ ਤਿਆਰ ਕੀਤਾ ਉਹਦੇ ਉੱਤੇ ਕੋਈ ਵੀ ਸਾਨੂੰ ਕਿੰਤੂ ਪਰੰਤੂ ਨਹੀਂ ਕਰਦਾ, ਪਰ ਜਿਨ੍ਹਾਂ ਬੀੜਾਂ ਤੇ ਬਾਣੀ ਚੜ ਕੇ ਆਈ ਉਹਨਾਂ ਤੇ ਖੋਜ ਕਰਨੀ ਬੜੀ ਜ਼ਰੂਰੀ ਹੈਗੀ ਹੈ। ਸੋ ਹੀ ਸਟਾਰਟਡ ਵਰਕਿੰਗ ਔਨ ਬੀਟ। ਉਹ ਦਿਨ ਨੂੰ ਤੇ ਇਹੀ ਕੰਮ ਕਰਦੇ ਸਨ, ਰਾਤ ਨੂੰ 2-3 ਵਜੇ ਤੱਕ ਉਹ ਆਪਣੇ ਸਟੂਡੀਓ ਦੇ ਵਿੱਚ ਜਾ ਕੇ ਇਹਨਾਂ ਬੀੜਾਂ ਦੇ ਜਿਹੜੀਆਂ ਫੋਟੋ ਖਿੱਚ ਕੇ ਲਿਆਏ ਹੁੰਦੇ ਸਨ, ਉਹਨਾਂ ਤੇ ਫੋਟੋਗ੍ਰਾਫ ਕਰਨੇ, ਉਹਨਾਂ ਨੂੰ ਕਾਪੀਆਂ ਕੱਢਣੀਆਂ, ਰਿਸਰਚ ਕਰਨੀ। ਤੇ ਮੈਂ ਇੱਕ ਵਾਰੀ ਪੁੱਛਿਆ, ਦਾਰ ਜੀ ਤੁਸੀਂ ਇੱਕ ਹੀ ਕਰ ਰਿਹਾ ਹੈਗੇ ਹੋ?
ਕਿਉਂਕਿ
ਬੱਚਾ ਘਰ ਵਿੱਚ ਸਵਾਲ ਤੇ ਕਰਦਾ ਨਾ, ਬਈ ਮੇਰਾ ਫਾਦਰ ਜੇ ਇੰਨੀ ਦੇਰ ਸਟੂਡੀਓ ਚ ਲਗਾਉਂਦਾ। ਸੋ ਕਹਿਣ ਲੱਗੇ, ਬੇਟਾ ਅਸੀਂ ਰੋਜ਼ ਅਰਦਾਸ ਕਰਦੇ ਹਾਂ ਗੁਰੂ ਮਾਨਿਓ ਗ੍ਰੰਥ, ਉਹ ਗ੍ਰੰਥ ਆਦਿ ਬੀੜ ਜਾਂ ਉਹ ਬੀੜ ਜਿਹਨੂੰ ਗੁਰਿਆਈ ਦਿੱਤੀ ਗਈ ਸਾਡੇ ਦਸਮ ਪਿਤਾ ਜੀ ਨੇ, ਉਹ ਗ੍ਰੰਥ ਕਿੱਥੇ ਹੈਗੇ ਨੇ? ਅਸਲ ਜਾਂ ਨਕਲ, ਅਥੈਂਟੀਕੇਟਿਡ ਕੋਈ ਵੀ ਸਾਹਮਣੇ ਨਹੀਂ ਹੈਗਾ ਜਿਹਨੂੰ ਇਹ ਕਹਿ ਸਕੇ ਉਂਗਲੀ ਰੱਖ ਕੇ, ਜੀ ਇਹ ਅਸੀਂ ਜਿਹੜੀ ਅਰਦਾਸ ਕਰ ਰਹੇ ਹਾਂ ਉਹਦੀ ਬੇਸਿਸ ਇਹ ਬੀੜ ਬਾਣੀ ਤੇ। ਸੀ ਹੀਅਰ ਪਲੀਜ਼ ਅੰਡਰਸਟੈਂਡ, ਬਾਣੀ ਤੇ ਨਹੀਂ ਕੋਈ ਕਿੰਤੂ ਪਰੰਤੂ, ਮੈਂ ਬੀੜ ਦੀ ਗੱਲ ਕਰ
ਰਿਹਾ। ਹਾਂਜੀ,
ਤੁਹਾਡੇ ਬੱਚੇ ਜਿਹੜੇ ਯੰਗ ਬੱਚੇ ਆਸਟ੍ਰੇਲੀਆ ਵਿੱਚ ਹੈਗੇ ਨੇ, ਜਿਹੜੇ ਇੰਗਲੈਂਡ ਵਿੱਚ ਹੈਗੇ ਨੇ, ਅਮੈਰੀਕਾ ਵਿੱਚ ਹੈਗੇ ਨੇ, ਉਹ ਉਹਨਾਂ ਦੀਆਂ ਜਨਰੇਸ਼ਨ 2-3 ਜਨਰੇਸ਼ਨ ਦੇ ਬਾਅਦ ਉਹ ਸਵਾਲ ਕਰਨਗੇ ਕਿ ਅਰਦਾਸ ਤੇ ਕਰਦੇ ਹੋ, ਗ੍ਰੰਥ ਕਿੱਥੇ ਹੈਗਾ? ਸੋ ਮਾਈ ਫਾਦਰ ਸਟਾਰਟਿਡ ਰਿਸਰਚਿੰਗ ਔਨ ਦੀਸ ਬੀੜ ਸਾਹਿਬਾਨ ਤੇ, ਔਰ ਉਹਨਾਂ ਨੇ ਆਪਣੇ ਲਾਈਫ ਟਾਈਮ ਵਿੱਚ ਕੋਈ 400 ਜਾਂ 500 ਬੀੜਾਂ ਦਾ ਅਧਿਐਨ ਕੀਤਾ। ਬਟ ਹਿਸ ਮੈਥਡ ਵਾਸ ਵੈਰੀ ਸਾਇੰਟਿਫਿਕ। 2 ਕੈਮਰੇ ਰੱਖੇ ਹੋਏ ਸਨ, ਕਲਰ ਕੈਮਰਾ, ਬਲੈਕ ਐਂਡ ਵਾਈਟ ਕੈਮਰਾ ਲੈ ਕੇ, ਜਿੱਥੇ ਉਹਨਾਂ ਨੂੰ ਪਤਾ ਲੱਗਣਾ ਬੀੜ ਸਭ ਪਏ ਹਨ ਉੱਥੇ ਜਾਣਾ, ਉਹਨਾਂ ਨੇ ਉਹਦੇ ਇੰਪੋਰਟੈਂਟ ਚੈਪਟਰ ਦੀਆਂ ਫੋਟੋਗ੍ਰਾਫਸ ਕਰਨੀਆਂ। ਬਾਣੀ ਦੇ ਤੇ ਉਹ ਮਾਹਿਰ ਹੈ ਹੀ ਸਨ, ਉਹਨਾਂ ਨੂੰ ਪਤਾ ਸੀ ਬਾਣੀ ਕਿੱਥੇ ਠੀਕ ਹੈ ਕਿੱਥੇ ਗਲਤ ਹੈ, ਉਹਨਾਂ ਨੂੰ ਫੋਟੋਗ੍ਰਾਫ ਕਰਨਾ, ਵਾਪਸ ਆਉਣਾ। ਐਂਡ ਉਹਨਾਂ ਨੇ ਕੁਝ ਚਾਰਟ ਬਣਾਏ ਹੋਏ ਸਨ ਜਿੱਥੇ ਗੁਰੂ, ਉਸ ਵੇਲੇ ਫੋਟੋਸਟੈਟ ਵਗੈਰਾ ਤੇ ਹੁੰਦੇ ਨਹੀਂ ਸਨ, ਉਹਨਾਂ ਨੇ ਬੀੜਾਂ ਦੇ ਉੱਤੇ ਬਟਰ ਪੇਪਰ ਰੱਖ ਕੇ ਗੁਰੂ ਸਾਹਿਬਾਨ ਦੀ 35, ਹਰ ਗੁਰੂ ਸਾਹਿਬ ਦੀ 35 ਅੱਖਰੀ ਤਿਆਰ ਕੀਤੀ। ਫਿਰ ਉਹਨਾਂ ਨੇ ਇੰਪੋਰਟੈਂਟ ਲਿਖਾਰੀਆਂ ਦੀ ਵੀ 35 ਅੱਖਰੀ ਤਿਆਰ ਕੀਤੀ। ਸੋ ਜਿਸ ਵੇਲੇ ਉਹਨਾਂ ਨੂੰ ਕੋਈ ਪੁਰਾਣਾ ਡਾਕੂਮੈਂਟ ਮਿਲਦਾ ਸੀ ਜਿਹਦੀ ਉਹ ਮਾਈਕਰੋਫਿਲਮ ਤਿਆਰ ਕਰਦੇ ਸਨ, ਫਿਰ ਉਹਨੂੰ ਗੁਰੂ ਸਾਹਿਬ ਦੀ ਜਿਹੜੀ ਉਹਨਾਂ ਨੇ 35 ਅੱਖਰੀ ਗੁਰੂਆਂ ਦੀ ਬਣਾਈ ਹੋਈ ਸੀ ਉਹਨਾਂ ਦੇ ਨਾਲ ਕੰਪੇਅਰ ਕਰਨਾ ਤੇ ਉਹਨੂੰ ਬੀੜਾਂ ਨੂੰ ਅਥੈਂਟੀਕੇਟ ਕਰਨਾ।
ਅੱਛਾ,
ਅੱਜ ਤੱਕ ਕੋਈ ਵੀ ਆਦਮੀ, ਕੋਈ ਬੀੜ ਆਉਂਦੀ ਹੈ ਨਾ ਜੀ, ਕਹਿੰਦੇ ਜੀ ਇੱਥੇ ਜੀ ਆਦਿ ਬੀੜ ਹੈਗੀ ਜੀ, ਉਹਦਾ ਨਕਲ ਹੈ ਜੀ, ਇਹ ਬਾਬਾ ਦੀਪ ਸਿੰਘ ਹੋਰਾਂ ਦੀ ਬੀੜ ਹੈਗੀ ਜੀ, ਭਾਈ ਮਨੀ ਸਿੰਘ ਹੋਰਾਂ ਦੀ ਬੀੜ ਹੈਗੀ। ਬਟ ਦੇਰ ਹੈਜ਼ ਟੂ ਬੀ ਅ ਕੰਪੈਰੀਜ਼ਨ, ਦੇਰ ਹੈਜ਼ ਟੂ ਬੀ ਸਮਥਿੰਗ। ਸੋ ਇਹ ਜਿਹੜੀ ਕਿਤਾਬ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਚਾਰਟ ਬਣੇ ਹੋਏ ਹੈਗੇ ਨੇ। ਇੱਕ ਦੇ ਵਿੱਚ ਗੁਰੂ ਸਾਹਿਬਾਨ ਦੀਆਂ 35 ਅੱਖਰੀਆਂ, ਇੱਕ ਹੋਰ ਚੈਪਟਰ ਵਿੱਚ ਲਿਖਾਰੀਆਂ ਦੀਆਂ 35 ਅੱਖਰੀਆਂ। ਇਹ ਸਾਰਾ ਕੁਝ ਉਹਨਾਂ ਨੇ ਇਸ ਕਰਕੇ ਕੀਤਾ, ਔਰ ਇਹ ਕਿਤਾਬ ਜਿਹੜੀ ਮੈਂ ਐਡਿਟ ਕੀਤੀ ਮੈਂ ਇਸ ਕਰਕੇ ਕੀਤੀ, ਅਗਰ ਤੁਸੀਂ ਉਹਦਾ ਮੁੱਖ ਬੰਦ ਪੜ੍ਹੋ, ਕਿ ਉਹਨਾਂ ਨੇ ਸਾਇੰਟਿਫਿਕ ਫਾਰਮੂਲੇ ਤਿਆਰ ਕਰ ਦਿੱਤੇ ਕਿ ਅਗਰ ਤੁਹਾਨੂੰ ਕੋਈ ਪੁਰਾਤਨ ਚੀਜ਼ ਮਿਲੇ, ਹੁਕਮਨਾਮਾ ਮਿਲੇ, ਰਹਿਤਨਾਮਾ ਮਿਲੇ, ਬੀੜ ਸਾਹਿਬ ਮਿਲੇ, ਤੇ ਤੁਸੀਂ ਉਹਨੂੰ ਕਿਸ ਨਜ਼ਰੀਏ ਨਾਲ ਦੇਖਣਾ ਤੇ ਇੱਕ ਫਾਈਨਲ ਡਿਸੀਜਨ ਤੇ ਕਿਸ ਤਰ੍ਹਾਂ ਆ ਸਕਦੇ ਹੈਗੇ ਹੋ। ਔਰ ਦੈਨ ਹੀ ਪ੍ਰੀਪੇਅਰਡ ਅ ਚਾਰਟ, ਇਸੇ ਕਿਤਾਬ ਦੇ ਇੱਕ ਚਾਰਟ ਹੈਗਾ ਜਿਹਦੇ 'ਚ ਉਹਨਾਂ, ਦੇਖੋ ਕੈਮਿਸਟਰੀ, ਫਿਜ਼ਿਕ, ਐਸਟ੍ਰੋਲੋਜੀ, ਜਿੱਥੇ ਵੀ ਕੋਈ ਰਿਸਰਚ ਹੁੰਦੀ ਹੈ ਉਹਦੇ 'ਚ ਇੱਕ ਬੇਸ ਤਿਆਰ ਕੀਤੀ ਜਾਂਦੀ ਜੀ, ਇਹ ਰੂਲ ਹੈਗਾ ਇਹਦੇ ਨਾਲ ਚੈੱਕ ਕਰਦਾ। ਸੋ ਹੀ ਡਿਵਾਈਸ 40 ਨੁਕਤੇ ਉਹਨਾਂ ਨੇ ਤਿਆਰ ਕੀਤੇ, ਉਹਦਾ ਇੱਕ ਖੋਜ ਪੱਤਰ ਬਣਾਇਆ ਕਿ ਕਿਸੇ ਵੀ ਸਾਹਿਬਾਨ ਨੂੰ ਹੁਣ ਉਹਨਾਂ ਦੇ ਬਾਅਦ ਅਗਰ ਉਹਨਾਂ ਨੂੰ ਕੋਈ ਬੀੜ ਲੱਭੇ ਤੇ ਉਹਦੇ ਵਿੱਚੋਂ ਇਹਨਾਂ 40 ਨੁਕਤਿਆਂ ਨੂੰ ਤੇ ਪਹਿਲੇ ਦੇਖਣ, ਤਦ ਕਿਸੇ ਨਿਰਣੇ ਤੇ ਉਹ ਪਹੁੰਚ ਸਕਦੇ ਹੈਗੇ।
ਯਾਨੀ ਕਿ ਉਹਨਾਂ ਨੇ ਇੱਕ ਮਾਪਦੰਡ ਤਿਆਰ ਕਰ ਦਿੱਤਾ ਕਿ ਕੋਈ ਤੁਹਾਨੂੰ ਪੁਰਾਣੀ ਲਿਖਤ ਮਿਲੇ ਤਾਂ ਉਹਨੂੰ ਕਿਵੇਂ ਅਥੈਂਟੀਕੇਟ ਕੀਤਾ ਜਾਵੇ।
ਹੀ ਪ੍ਰੀਪੇਅਰਡ ਅ ਸਕੇਲ ਫਾਰ ਇਟ।
ਜੀ, ਸਰਦਾਰ ਮਨੋਹਰ ਸਿੰਘ ਜੀ ਕਾਫੀ ਦੂਰ ਦੂਰ ਤੱਕ ਗਏ ਇਹਨਾਂ ਦੀ ਖੋਜ ਕਰਨ ਵਾਸਤੇ, ਥੋੜ੍ਹਾ ਜਿਹਾ ਉਹਨਾਂ ਦੀ ਯਾਤਰਾਵਾਂ ਬਾਰੇ ਦੱਸੋ, ਕਿੱਥੇ ਕਿੱਥੇ ਗਏ ਅਤੇ ਪੁਰਾਤਨ ਬੀੜਾਂ ਕਿੱਥੇ ਕਿੱਥੇ ਉਹਨਾਂ ਨੂੰ ਮਿਲੀਆਂ ਅਤੇ ਕਿਸ ਹਾਲਤ ਦੇ ਵਿੱਚ ਮਿਲੀਆਂ?
ਅਗਰ ਉਹਨਾਂ ਨੂੰ ਕੋਈ ਵੀ ਭੜਕ ਪੈ ਜਾਂਦੀ ਸੀ ਕਿ ਇਹ ਬੀੜ ਲੰਡਨ ਪਈ ਹੋਈ ਹੈ ਜਾਂ ਈਰਾਨ ਪਈ ਹੋਈ ਹੈ ਜਾਂ ਬਗਦਾਦ ਪਈ ਹੋਈ ਹੈ ਜਾਂ ਕਿਸੇ ਹਿੰਦੁਸਤਾਨ ਦੇ ਰਿਮੋਟ ਪਿੰਡ ਵਿੱਚ ਪਈ ਹੋਈ ਹੈ, ਅਤੇ ਉਹਨਾਂ ਨੇ ਆਪਣੇ ਕੈਮਰੇ ਚੁੱਕਣੇ, ਥੈਲਾ ਚੁੱਕਣਾ ਕੈਮਰਿਆਂ ਵਾਲਿਆਂ, ਅਤੇ ਉੱਥੇ ਪਹੁੰਚ ਜਾਣਾ, ਮਿੰਨਤ ਮੁਥਾਜੀ ਨਾਲ ਉੱਥੋਂ ਦੀਆਂ ਫੋਟੋ ਖਿੱਚ ਲੈਣੀਆਂ, ਉਹਨਾਂ ਨੂੰ ਲੈ ਕੇ ਆਉਣਾ ਵਾਪਸ, ਫਿਰ ਉਹਨੂੰ ਸਟੱਡੀ ਕਰਨਾ. ਸੋ ਹੀ ਟਰੈਵਲ ਵੇਰੇਵਰ. ਅਗਰ ਉਹਨਾਂ ਨੂੰ ਪਤਾ ਲੱਗਾ ਕੋਈ ਭਣਕ ਪਈ, ਕੋਈ ਸਾਡਾ ਪੁਰਾਤਨ ਬੀੜ ਜਾਂ ਹੁਕਮਨਾਮਾ ਪਿਆ ਹੈ, ਸੋ ਉਹਨਾਂ ਨੇ ਟਰੈਵਲ ਕਾਫੀ ਕੀਤੀ ਔਰ ਕਾਫੀ ਇੰਡੀਕੇਸ਼ਨ ਦਿੱਤੇ. ਫੋਰ ਐਗਜ਼ਾਮਪਲ, ਹੀ ਸੈਡ ਕਿ ਲੈਨਿਨਗ੍ਰਾਡ ਲਾਇਬ੍ਰੇਰੀ ਵਿੱਚ ਸਾਡੀ ਲੱਗਦਾ ਕਿ ਇੱਕ ਬੀੜ ਪਈ ਹੋਈ ਹੈ. ਉਹਨਾਂ ਨੇ ਚਿੱਠੀਆਂ ਵੀ ਲਿਖੀਆਂ ਉੱਥੇ, ਲੇਕਿਨ ਉਹਦੇ ਬਾਅਦ ਅੱਜ ਤੱਕ ਕੋਈ ਵੀ ਆਦਮੀ ਹਿੰਦੁਸਤਾਨ ਤੋਂ ਚੱਲ ਕੇ ਉੱਥੇ ਨਹੀਂ ਗਿਆ ਤਾਂ ਕਿ ਉਹਦੀ ਵੀ ਮਾਈਕਰੋਫਿਲਮ ਬਣਾ ਕੇ ਲੈ ਕੇ ਆ ਜਾਏ. ਸੋ ਹੀ ਟਰੈਵਲਡ ਆਲ ਓਵਰ ਫੋਰ ਦੀਸ ਬੀੜ ਸਾਹਿਬਾਂ.
ਤੇ ਹੁਣ ਗੱਲ ਕਰਦੇ ਹਾਂ ਕਿ ਜਿਹੜੀਆਂ ਪੁਰਾਣੀਆਂ ਬੀੜਾਂ ਸੀ ਉਹ ਕਿਵੇਂ ਸੰਭਾਲੀਆਂ ਹੋਈਆਂ ਹੈ, ਕੋਈ ਸਾਡੇ ਕੋਲ ਕੋਈ ਸੈਂਟਰਲ ਪਲੇਸ ਹੈ ਅਜੇ ਵੀ ਜਾਂ ਅਲੱਗ ਅਲੱਗ ਥਾਵਾਂ ਤੇ ਪਈਆਂ?
ਅਗਰ ਮੈਂ ਬਹੁਤ ਡਿਟੇਲ ਵਿੱਚ ਜਾਵਾਂ ਤੇ ਮੈਨੂੰ ਵੀ ਰੋਣਾ ਆ ਜਾਏਗਾ ਜਿਸ ਵੇਲੇ ਮੈਂ ਇਹਨਾਂ ਬੀੜਾਂ ਦਾ ਤੁਹਾਨੂੰ ਬਿਆਨ ਕਰਨ ਲੱਗਾਗਾ. ਉਹਨਾਂ ਨੇ ਕੋਈ ਵੀ ਬੀੜ ਐਕਸੈਪਟ ਵਨ ਆਰ ਟੂ ਜਿਹੜੀਆਂ ਬਹੁਤ ਬੁਰੀ ਹਾਲਤ ਵਿੱਚ ਸਨ ਉਹਨਾਂ ਨੂੰ ਚੁੱਕਿਆ ਹੋਣਾ ਕਿੱਧਰੋਂ, ਅਦਰਵਾਈਜ਼ ਉਹਨਾਂ ਨੇ ਹਰ ਬੀੜ ਜਾਂ ਡਾਕੂਮੈਂਟ ਨੂੰ ਆਪਣੀ ਜਗ੍ਹਾ ਰਹਿਣ ਦਿੱਤਾ ਉਹਦਾ. ਕਿਉਂਕਿ ਮੈਂ ਪੁੱਛਿਆ ਦਾਰ ਜੀ ਕਿਉਂ ਕਰਦੇ ਹੋ, ਕਹਿੰਦੇ ਬੇਟਾ ਹਿਸਟਰੀ ਉੱਥੇ ਹੀ ਜੁੜੀ ਹੋਈ ਹੈ ਜਿੱਥੋਂ ਦੀ ਇਹ ਚੀਜ਼ ਹੈਗੀ ਹੈ, ਤਾਂ ਕਿ ਮੇਰੇ ਬਾਅਦ ਕੋਈ ਸਕੋਲਰ ਆਉਣ ਅਤੇ ਉਹ ਇਸ 'ਤੇ ਕੰਮ ਕਰ. ਸੋ ਅਸਲ ਚੀਜ਼ ਨੂੰ ਚੁੱਕਦੇ ਨਹੀਂ ਸਨ, ਲੇਕਿਨ ਇਸ ਕਿਤਾਬ ਦੇ ਵਿੱਚ ਹੀ ਇਹਨਾਂ ਨੇ ਚਾਰਟ ਬਣਾਇਆ ਜਿੱਥੇ ਹਰ ਬੀੜ ਦੀ ਲੋਕੇਸ਼ਨ ਉਹਨਾਂ ਨੇ ਦਿੱਤੀ ਨਾ. ਜਿਸ ਵੇਲੇ ਹੁਣ ਮੈਂ ਦੂਜੀ ਵਾਲੀਅਮ ਤਿਆਰ ਕਰ ਰਿਹਾ ਅਤੇ ਮੈਂ ਸੋਚਿਆ ਕਿ ਜਿਸ ਤਰ੍ਹਾਂ ਪਹਿਲੀ ਕਿਤਾਬ ਇੰਨੀ ਕਲਰਫੁੱਲ ਬਣਾਈ ਹੈ, ਮੈਂ ਦੂਜੀ ਕਿਤਾਬ ਵੀ ਇੰਨੀ ਕਲਰਫੁੱਲ ਬਣਾਵਾਂ ਅਤੇ ਜਿੰਨਾ ਹਿਸਟੋਰੀਕਲੀ ਇੰਪੋਰਟੈਂਟ ਬੀੜਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਹੈਗਾ ਮੈਂ ਉੱਥੇ ਜਾ ਕੇ ਫੋਟੋਗ੍ਰਾਫਸ ਕਰ ਲਵਾਂ. ਵੀ ਜੇ ਮੈਂ ਗੁਸਤਾਖੀ ਮਾਫ, ਅਗਰ ਮੈਂ ਕੋਈ ਬਹੁਤ ਵੱਡੇ ਵੱਡੇ ਸਥਾਨਾਂ ਦਾ ਜ਼ਿਕਰ ਕਰਾਂ, ਫੋਰ ਐਗਜ਼ਾਮਪਲ ਮੈਂ ਪਟਨਾ ਸਾਹਿਬ ਗਿਆ, ਫਾਦਰ ਨੇ ਲਿਖਿਆ ਸੀ ਉੱਥੇ ਚਾਰ ਬੀੜਾਂ, ਮੈਂ ਇਹਦੇ ਕੋਲ ਉਹਨਾਂ ਚਾਰ ਬੀੜਾਂ ਦਾ ਰਿਕਾਰਡ ਸੀ, ਮੈਂ ਉਹਨਾਂ ਨੇ ਕਿਹਾ ਜੀ ਇੱਥੇ ਚਾਰ ਹਿਸਟੋਰੀਕਲ ਬੀੜਾਂ ਪਈਆਂ ਹੈਗੀਆਂ. ਉਹਨਾਂ ਨੇ ਮੈਨੂੰ ਦੋ ਦਿਖਾਈਆਂ, ਉਹਨਾਂ ਬੀੜਾਂ ਦੀ ਹਾਲਤ ਦੇਖ ਕੇ ਮੈਨੂੰ ਇੰਨਾ ਸ਼ਰਮਿੰਦਾ ਹੋਇਆ, ਮੈਨੂੰ ਰੋਣਾ ਆਇਆ ਕਿ ਇਹ ਬੀੜਾਂ ਜਿਨ੍ਹਾਂ ਉੱਤੇ ਗੁਰੂ ਸਾਹਿਬਾਨ ਦੇ ਦਸਤ ਹੋਏ ਹੋਏ ਉਹਨਾਂ ਨੂੰ ਕੌਮ ਕੋਲ ਸੰਭਾਲਣ ਦਾ ਟਾਈਮ ਹੀ ਨਹੀਂ ਹੈ. ਜਿਹੜਾ ਆਉਂਦਾ ਹੈ ਅੱਛਾ ਜੀ ਦਰਸ਼ਨ ਕਰਦੇ ਨੇ, ਉਹਨੂੰ ਸਫਿਆਂ ਨੂੰ ਪਲਟੇ ਜਾਓ ਅਤੇ ਉਹ ਉਹਨਾਂ ਸਫਿਆਂ ਦਾ ਚੂਰਮਾ ਬਣਿਆ ਹੈਗਾ. ਵੀਰੇ ਸਾਡੇ ਕੋਲ ਅਗਰ ਇੱਕ ਦੋ ਬੀੜਾਂ ਜਿਹਨਾਂ ਨੂੰ ਅਸੀਂ ਕੰਜ਼ਰਵ ਜਾਂ ਪ੍ਰੀਜ਼ਰਵ ਵੀ ਕੀਤਾ, ਜਿਹਨਾਂ ਨੂੰ 500 ਸਾਲ ਵਾਸਤੇ ਪ੍ਰੀਜ਼ਰਵ ਕਰਤਾ, ਉਹਨਾਂ ਨੂੰ ਵੀ ਹੱਥ ਲਗਾਉਣ ਲੱਗਿਆਂ ਕੋਸ਼ਿਸ਼ ਇਹ ਹੁੰਦੀ ਕਿ ਕੋਟਨ ਦਾ ਦਸਤਾਨਾ ਪਾ ਕੇ ਉਹਨੂੰ ਹੱਥ ਲਗਾਈ, ਇਹ ਨਾ ਹੋਏ ਕਿ ਹੱਥ ਦੀ ਕੋਈ ਮੈਲ ਉਹਦੇ ਚਲੀ. ਦੈਨ ਰੀਸੈਂਟਲੀ ਫਿਰ ਮੈਂ ਅੰਮ੍ਰਿਤਸਰ ਚਲਾ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਚਲਾ ਗਿਆ. ਮੈਂ ਉਹਨਾਂ ਨੂੰ ਕਿਹਾ ਜੀ ਤੁਹਾਡੇ ਕੋਲ ਇਹ ਚਾਰ ਪੰਜ ਹਿਸਟੋਰੀਕਲ ਬੀੜਾਂ ਪਈਆਂ ਹੈਗੀਆਂ, ਮੈਂ ਉਹਨਾਂ ਨੂੰ ਰੀ ਫੋਟੋਗ੍ਰਾਫ ਕਰਨਾ ਹੈਗਾ, ਕਿਉਂਕਿ ਮੇਰੀ ਜਿਹੜੀ ਆਉਣ ਵਾਲੀ ਕਿਤਾਬ ਹੈ ਉਹਦੇ ਵਿੱਚ ਉਹਨਾਂ ਬੀੜਾਂ ਦੀ ਮੈਂ ਕਲਰ ਫੋਟੋ ਦੇ ਸਕਾਂ. ਵੀ ਜੇ ਮੈਨੂੰ ਜਵਾਬ ਮਿਲਿਆ ਕਿ ਉਹਨਾਂ ਕੋਲ ਇਹਨਾਂ ਵਿੱਚੋਂ ਇੱਕ ਵੀ ਬੀੜ ਨਹੀਂ ਹੈਗੀ. ਮੈਂ ਉਸ ਵੇਲੇ ਹੁਣ ਮੈਨੂੰ ਖਿਆਲ ਆਇਆ ਕਿ ਮੇਰਾ ਫਾਦਰ ਕਿੰਨਾ ਦੂਰ ਅੰਦੇਸ਼ੀ ਸੀ, ਉਹ ਜਿਹੜੀਆਂ ਬੀੜਾਂ ਉੱਥੇ ਲੁਪਤ ਹੋ ਚੁੱਕੀਆਂ ਨੇ ਉਹਨਾਂ ਦੀਆਂ ਫੋਟੋਗ੍ਰਾਫ ਮੇਰੇ ਕੋਲ ਹੈਗੀਆਂ. ਹੁਣ ਉਹ ਬੀੜਾਂ ਕਿੱਥੇ ਗਈਆਂ, ਕਿਹੜੀ ਜਗ੍ਹਾ ਪਈਆਂ, ਅਗਨੀ ਪੇਟ ਹੋ ਗਈਆਂ, ਚੋਰੀ ਹੋ ਗਈਆਂ, ਸਮਗਲ ਹੋ ਗਈਆਂ, ਨੋਬਡੀ ਨੋਸ. ਸੋ ਨਾਓ ਆਈ ਰਿਅਲਾਈਜ਼ ਦ ਇੰਪੋਰਟੈਂਸ ਕਿ ਮੇਰਾ ਫਾਦਰ ਕੌਮ ਦਾ ਇੰਨਾ ਵੱਡਾ ਖਜ਼ਾਨਾ ਛੋੜ ਗਿਆ ਮੇਰੇ ਕੋਲ, ਜਿਹਨੂੰ ਮੈਂ ਅਗਰ ਮੈਨੂੰ ਰੱਬ ਪੂਰੀ ਆਈ ਐਮ 73 ਈਅਰਸ ਓਲਡ, ਜੇ ਅਗਰ ਮੈਨੂੰ ਰੱਬ ਦੋ ਚਾਰ ਸਾਲ ਹੋਰ ਦੇ ਤੇ ਮੈਂ ਇਹਨਾਂ ਬੀੜਾਂ ਦੇ ਜੋ ਵੀ ਰਿਕਾਰਡ ਹੈਗਾ ਵੇ, ਮੈਂ ਕੌਮ ਦੀ ਪੇਟਾ ਆਈਦਰ ਇਨ ਦਾ ਪਬਲਿਸ਼ਡ ਫਾਰਮ ਔਰ ਨੈਟ ਤੇ ਪਾ ਕੇ ਕਰ ਜਾਵਾਂ, ਕਿਉਂਕਿ ਇਹਨਾਂ ਵਿੱਚੋਂ 1/3 ਵੀ ਬੀੜਾਂ ਅੱਜ ਮਿਲਣੀਆਂ ਨਹੀਂ ਹੈਗੀਆਂ ਤੁਹਾਨੂੰ.
ਤੇ ਹੋਰ ਜਿਹੜੇ ਬੁੱਕ ਦੇ ਵਿੱਚ ਕਾਫੀ ਰੈਫਰੈਂਸ ਦਿੱਤੇ ਹੋਏ ਆ ਕਿ ਕਈ ਥਾਵਾਂ ਤੇ ਗਏ ਤੇ ਉੱਥੇ ਜਿਹੜੀਆਂ ਸਾਡੀਆਂ ਬੀੜਾਂ ਸੀ ਗੁਰੂ ਮਹਾਰਾਜ ਦੀਆਂ ਹੱਥ ਲਿਖਤ ਬੀੜਾਂ ਜਿਹੜੀਆਂ ਹੈਗੀਆਂ ਉਸ ਸਮੇਂ ਦੀਆਂ, ਉਹ ਹਾਲਤ ਚੰਗੀ ਨਹੀਂ ਸੀ ਉਹਨਾਂ ਦੀ, ਅਤੇ ਉਹਨਾਂ ਬਾਰੇ ਥੋੜ੍ਹਾ ਜਿਹਾ ਦੱਸੋ ਜੀ।
ਸਾਡੀਆਂ ਪੀੜਾਂ ਬਹੁਤ ਜ਼ਿਆਦਾ ਜਾਂ ਤਾਂ ਅੰਮ੍ਰਿਤਸਰ ਵਿੱਚ ਹੋਣੀਆਂ ਚਾਹੀਦੀਆਂ ਜਾਂ ਪਟਨਾ ਸਾਹਿਬ ਹੋਣੀਆਂ ਚਾਹੀਦੀਆਂ, ਕਿਉਂਕਿ ਗੁਰੂ ਸਾਹਿਬ ਦਾ ਜਨਮ ਸਥਾਨ ਹੈਗਾ ਵੇ। ਸੋ ਫਾਦਰ ਇਹ ਸਮਝ ਕੇ ਕਿ ਮੈਨੂੰ ਪਟਨਾ ਸਾਹਿਬ ਬੜਾ ਰਿਕਾਰਡ ਮਿਲੇਗਾ, ਉਹ ਗਏ ਉੱਥੇ ਅਤੇ ਉਹਨਾਂ ਨੇ ਕਿਹਾ ਬਈ ਮੈਨੂੰ ਪਤਾ ਲੱਗਿਆ ਫਲਾਣੀਆਂ ਫਲਾਣੀਆਂ ਪੀੜਾਂ ਪਈਆਂ, ਅਤੇ ਉਹ ਕਹਿਣ ਲੱਗੇ ਜੀ ਦੇਖੋ ਪਰਮਿਸ਼ਨ ਲੈਣੀ ਪਏਗੀ, ਤੁਸੀਂ ਪਰਮਿਸ਼ਨ ਦੀ ਐਪਲੀਕੇਸ਼ਨ ਦੇ ਜਾਓ ਅਤੇ ਦੁਬਾਰਾ ਆ ਜਾਣਾ ਜੀ। ਅਤੇ ਫਾਦਰ ਨੇ ਉਹ ਫਿਰ ਆਪਣੇ ਬਿਜ਼ਨਸ ਦੇ ਰੁਝੇਵੇਂ 'ਚ ਉਹਨਾਂ ਨੂੰ ਦੋ ਚਾਰ ਸਾਲ ਲੱਗ ਗਏ, ਉਸ ਲਈ ਦੁਬਾਰਾ ਗਏ ਉੱਥੇ ਪਟਨਾ ਸਾਹਿਬ ਅਤੇ ਉਹਨਾਂ ਨੇ ਭਾਈ ਸਾਹਿਬ ਨੂੰ ਕਿਹਾ ਭਾਈ ਸਾਹਿਬ ਫਲਾਣੀਆਂ ਫਲਾਣੀਆਂ ਬੀੜਾਂ ਸਨ ਇੱਥੇ, ਮੈਂ ਪਿਛਲੀ ਵਾਰੀ ਦੇਖ ਕੇ ਗਿਆ ਪਰ ਮੈਨੂੰ ਫੋਟੋ ਨਹੀਂ ਲੈਣ ਦਿੱਤੀ ਗਈ, ਪਰ ਹੁਣ ਮੇਰੇ ਕੋਲ ਪਰਮਿਸ਼ਨ ਹੈਗੀ ਹੈ ਅਤੇ ਤੁਸੀਂ ਉਹ ਬੀੜਾਂ ਦੇ ਮੈਨੂੰ ਦਰਸ਼ਨ ਕਰਾ ਦਿਓ। ਉਹ ਕਹਿੰਦੇ ਜੀ ਕਿਹੜੀਆਂ ਬੀੜਾਂ ਦੀ ਗੱਲ ਕਰ ਰਹੇ ਹੋ ਤੁਸੀਂ? ਉਹਨੇ ਕਿਹਾ ਜੀ ਇੱਥੇ ਬੀੜਾਂ ਹੁੰਦੀਆਂ ਸਨ। ਅੱਛਾ 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 ਅੱਛਾ, ਉਹ ਨਾ ਸਾੜੀ ਸਫੇਦੀ ਹੋਈ ਸੀ ਅਤੇ ਅਸੀਂ ਨਾ ਉਹ ਬੀੜਾਂ ਪੜਛੱਤੀ 'ਚ ਰੱਖ ਦਿੱਤੀਆਂ, ਅਤੇ ਫਾਦਰ ਕਿਹਾ ਚਲੋ ਲਿਆਓ। ਵੀ ਜੀ ਮੈਂ ਖਾਲੇ ਚੈਪਟਰ ਵਿੱਚ ਕਿਧਰੇ ਜ਼ਿਕਰ ਵੀ ਹੈ ਕਿਤਾਬ ਦੇ ਵਿੱਚ, ਉਹ ਭਾਈ ਸਾਹਿਬ ਬੀੜਾਂ ਦੋ ਤਿੰਨ ਲੈ ਕੇ ਆਏ, ਸਿਰ ਦੇ ਉੱਤੇ ਰੁਮਾਲੇ ਤੇ ਹੈ ਸਨ ਉਹਨਾਂ ਦੇ ਉੱਤੇ, ਪਰ ਉਹਨਾਂ 'ਚੋਂ ਦੀਮਕ ਥੱਲੇ ਡਿੱਗਦੀ ਪਈ ਸੀ। ਵੀ ਜੀ ਇਸ ਤੋਂ ਇਹ ਪ੍ਰੂਫ ਹੁੰਦਾ ਹੈਗਾ ਕਿ ਸਿੱਖਾਂ ਨੂੰ ਹਿਸਟਰੀ ਬਣਾਉਣੀ ਆਉਂਦੀ ਹੈਗੀ, ਉਹਨਾਂ ਨੂੰ ਪ੍ਰਿਜ਼ਰਵ ਕਰਨੀ ਵੀ ਆਉਂਦੀ, ਜਾਂ ਉਹਨਾਂ ਨੂੰ ਅੱਜ ਵੀ ਪ੍ਰਿਜ਼ਰਵ ਕਰਨ ਦੀ ਲੋੜ ਨਹੀਂ ਹੈਗੀ। ਚਲੋ ਅੱਗੇ ਤਾਂ ਸਿੱਖਾਂ ਕੋਲ ਟਾਈਮ ਨਹੀਂ ਸੀ, ਅਸੀਂ ਇੰਨੀਆਂ ਘੱਲੂਕਾਰੇ ਹੋਏ ਅਤੇ ਅਸੀਂ ਲੜਾਈਆਂ 'ਚ ਬਿਜ਼ੀ ਰਹੇ, ਮੁਗਲਾਂ ਨਾਲ ਲੜਦੇ ਰਹੇ, ਪਰ ਅੱਜ ਤੇ ਟਾਈਮ ਹੈਗਾ, ਮੈਂ ਅੱਜ ਦੇ ਟਾਈਮ ਦੀ ਗੱਲ ਦੱਸ ਰਿਹਾ ਹੈਗਾ ਵਾਂ। ਇਹ ਬੀੜਾਂ ਦਾ ਹਾਲ ਇਹ ਰੀਸੈਂਟ ਗੱਲ ਹੈਗੀ ਹੈ, ਅਤੇ ਵੀ ਹੈ ਲੋਟ ਆਫ ਟਾਈਮ ਟੂ ਪ੍ਰੀਜ਼ਰਵ ਆਵਰ ਥਿੰਗ, ਨੋ ਬੜੀ ਬੋਦਰਸ। ਐਤਕੀ ਮੈਂ ਗਿਆ, ਫਿਰ ਮੈਂ ਕਿਹਾ ਉਹਨਾਂ ਨੂੰ, ਮੈਂ ਕਿਹਾ ਜੀ ਸਿੰਘ ਸਾਹਿਬਾਨ ਨੂੰ ਕਿਹਾ ਜੀ, ਮੈਂ ਕਿਹਾ ਬੜੀਆਂ ਬੀੜਾਂ ਹੁੰਦੀਆਂ ਸਨ ਉੱਥੇ। ਕਹਿੰਦੇ ਜੀ ਵੀਰ ਜੀ ਜਦ ਮੈਂ ਟੇਕ ਓਵਰ ਕੀਤਾ ਹੈਗਾ ਤੇ ਦੋ ਵੈਗਨ ਲੋਡ ਬੀੜਾਂ ਦੇ ਦੀਮਕ ਲੱਗੀ ਹੋਈ ਗਿੱਲੀਆਂ ਬੀੜਾਂ ਮੈਂ ਜਲ ਪ੍ਰਵਾਹ ਵਾਸਤੇ ਯਾਗਨ ਪੇਟ ਵਾਸਤੇ ਭੇਜੀਆਂ। ਉਹ ਵੀ ਕਹਿਣ ਲੱਗੇ ਕਿ ਮੈਨੂੰ ਬੜਾ ਦੁੱਖ ਹੋਇਆ, ਪਰ ਮੈਨੂੰ ਇਹ ਸੀ ਕਿ ਇਹਨਾਂ ਦੀਮਕ ਦੇ ਨਾਲ ਸਾਡਾ ਬਾਕੀ ਜਿਹੜੀਆਂ ਚੰਗੀਆਂ ਬੀੜਾਂ, ਮਤਲਬ ਉਹਨਾਂ ਨੇ ਠੀਕ ਐਕਸ਼ਨ ਲਿਆ, ਲੇਕਿਨ ਇਹ ਹਾਲ ਸੀ ਦੋ ਵੈਗਨ ਲੋਡ ਬੀੜਾਂ ਦੇ ਵਿੱਚ। ਤੁਸੀਂ ਡਾਕਟਰ ਜੱਗੀ ਸਾਹਿਬ ਦਾ ਨਾਮ ਸੁਣਿਆ ਹੋਣਾ?
ਹਾਂਜੀ, ਰਤਨ ਸਿੰਘ ਜੱਗੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ।
ਉਹਨਾਂ ਜੀ ਉਹਨਾਂ ਨੇ ਫਾਦਰ ਨਾਲ ਮਿਲ ਕੇ ਤੇ ਆਪਣੀ ਪੀਐਚਡੀ ਕੀਤੀ ਸੀ, ਤੇ ਫਾਦਰ ਉਹਨਾਂ ਨੂੰ ਬਾਰ ਬਾਰ ਕਹਿੰਦੇ ਸਨ ਕਿ ਗੁਰੂ ਸਾਹਿਬਾਨ ਦੇ 52 ਲਿਖਾਰੀ ਹੈਗੇ ਨੇ, ਉਹਨਾਂ ਨੇ ਬੜਾ ਕੁਝ ਲਿਖਿਆ ਹੈਗਾ, ਆਪਣਾ ਪੌਂਟਾ ਸਾਹਿਬ ਜਾਂ ਆਨੰਦਪੁਰ ਸਾਹਿਬ, ਉਹਨਾਂ ਦੇ ਕੁਝ ਨਾ ਕੁਝ ਉਹਨਾਂ ਦੇ ਆਪਣੇ ਹੱਥ ਦਾ ਲਿਖਤ ਤੇ ਹੋਣੀ ਚਾਹੀਦੀ ਹੈ। ਸੋ ਡਾਕਟਰ ਸਾਹਿਬ ਖੋਜੀ ਸਨ, ਉਹ ਇੱਕ ਵਾਰੀ ਨਾ ਮੈਂ ਗੱਲ ਕਰ ਰਿਹਾ, ਇਹ ਜਿਹੜਾ ਵਾਕਿਆ ਹੈਗਾ ਅੱਜ ਤੋਂ 30 ਸਾਲ ਪਹਿਲੇ ਦਾ ਹੈਗਾ, ਠੀਕ ਹੈ ਜੀ। ਸੋ ਡਾਕਟਰ ਸਾਹਿਬ ਇੱਕ ਚਿੱਠੀ ਲੈ ਕੇ ਆਏ 30 ਸਾਲ ਪਹਿਲੇ, ਜਿਹਦੇ 'ਚ ਜ਼ਿਕਰ ਸੀ ਕਿ ਲੋਕਲ ਆਨੰਦਪੁਰ ਸਾਹਿਬ ਦੇ ਵਿੱਚ ਅੰਗਰੇਜ਼ ਕੀ ਕਰਦੇ ਸਨ, ਜਿਹੜੀਆਂ ਸਾਡੀਆਂ ਹਿਸਟੋਰੀਕਲ ਚੀਜ਼ਾਂ ਹੁੰਦੀਆਂ ਸਨ, ਜਾਂ ਤਾਂ ਚੁੱਕ ਕੇ ਲੈ ਜਾਂਦੇ ਸਨ, ਜਾਂ ਜਿਹੜਾ ਲੋਕਲ ਟਾਊਨ ਹਾਲ ਹੁੰਦਾ ਸੀ ਉਹਦੇ 'ਚ ਰਿਕਾਰਡ ਰੱਖਦੇ ਸਨ ਜੀ ਕੀ ਚੀਜ਼ ਹੈ। ਸੋ ਉਹ ਇੱਕ ਬੀੜ ਦਾ 150 ਸਾਲ ਪੁਰਾਣਾ, ਮਤਲਬ 30 ਸਾਲ ਪਹਿਲੇ 150 ਸਾਲ ਪੁਰਾਣਾ ਰਿਕਾਰਡ ਲਿਆ ਹੈ ਕਿ ਇੱਕ ਬੀੜ ਸਾਹਿਬ ਇੱਥੇ ਪਈ ਹੁੰਦੀ ਸੀ, ਉਹ ਗੁਰੂ ਸਾਹਿਬ ਨੇ, ਗੁਰੂ ਸਾਹਿਬ ਦੇ ਕਨੈਤ ਰਾਜਪੂਤ ਬੜੀ ਸੇਵਾ ਕਰਦੇ ਸਨ ਅਤੇ ਗੁਰੂ ਸਾਹਿਬ ਨੇ ਕੁਝ ਲਿਟਰੇਚਰ ਉਹਨਾਂ ਨੂੰ ਦੇ ਦਿੱਤਾ ਸੀ। ਸੋ ਉਹ ਉੱਥੇ ਜ਼ਿਕਰ ਸੀ ਕਿ ਇੱਕ ਬੀੜ ਸਾਹਿਬ ਸੀ, ਕਨੈਤ ਲੈ ਗਏ, ਉਹ ਵਾਪਸ ਆਏ ਔਰ ਫਲਾਣੇ ਫਲਾਣੇ ਪੰਡਿਤ ਦੇ ਘਰ ਪਈ ਹੋਈ ਹੈਗੀ। ਫਾਦਰ ਸਾਹਿਬ ਜੱਥਾ ਇੱਕ ਲੈ ਕੇ, ਕਿਉਂਕਿ ਇਹ ਵੀ ਡਰ ਹੁੰਦਾ ਸਿਰ ਪੁਰਾਣੀ ਚੀਜ਼ ਕਿਸੇ ਜਗ੍ਹਾ ਲੈਣ ਜਾਓ ਤੇ ਮਾਰ ਕੁਟਾਈ ਦਾ ਡਰ ਹੋ ਜਾਂਦਾ ਜੀ। ਸੋ ਜੱਥਾ ਲੈ ਕੇ ਗਏ, ਇੱਕ ਕੋਨੇ ਦੇ ਵਿੱਚ ਬੰਡਲ ਜਿਹਾ ਪਿਆ ਹੋਇਆ ਸੀ, ਗਿੱਲਾ ਬੰਡਲ, ਉਹਦੇ ਉੱਤੇ ਪਾਣੀ ਟਪਕਦਾ ਸੀ। ਫਾਦਰ ਨੇ ਕਿਹਾ ਕੀ ਹੈ? ਕਹਿੰਦੇ ਜੀ ਕੋਈ ਪੁਰਾਣੇ ਜੋਤਿਸ਼ ਦੀਆਂ ਕਿਤਾਬਾਂ ਪਈਆਂ ਸਾਡੇ ਕੋਲ, ਮੇਰੇ ਫਾਦਰ ਜੋਤਿਸ਼ ਸਨ, ਉਹ ਪੰਡਿਤ ਕਹਿਣ ਲੱਗਾ। ਫਾਦਰ ਨੇ ਕਿਹਾ ਅੱਛਾ ਵੀ ਕਿੰਨੇ ਪੈਸੇ ਲਏਗਾ? ਜੋ ਉਹਨੇ ਮੰਗਿਆ ਲਿਖਿਆ ਲੈ ਕੇ ਆ ਗਏ ਵੀ ਜੀ। ਬੰਡਲ ਬਣਿਆ ਹੋਇਆ ਸੀ, ਉੱਥੇ ਹੀ ਉਹ ਬੈਠ ਕੇ ਹੁੱਕਾ ਪੀਂਦਾ ਸੀ ਤੇ ਕਹਿੰਦਾ ਸੀ ਇਹਦੇ 'ਚ ਨਾ ਕਦੀ ਕਦੀ ਲਹੂ ਵਗਦਾ ਹੈਗਾ ਬੀੜ ਸਾਹਿਬ ਦਾ। ਲੇਕਿਨ ਫੈਕਟ ਇਹ ਸੀ ਕਿ ਬੀੜ, ਉਹ ਜਿਹੜਾ ਬੰਡਲ ਸੀ 300 ਸਾਲ ਪੁਰਾਣਾ ਸੀ, ਉਹਦੇ 'ਚ ਮਿੱਟੀ ਘੱਟਾ ਪੈ ਕੇ ਅਤੇ ਜਿਸ ਵੇਲੇ ਬਾਰਿਸ਼ ਹੁੰਦੀ ਸੀ ਉੱਥੋਂ ਲੀਕ ਕਰਦਾ ਸੀ ਉਹਨਾਂ ਦੀ ਪੜਛੱਤੀ ਅਤੇ ਪਾਣੀ ਪੈਂਦਾ ਸੀ ਤਾਂ ਪਾਣੀ ਲਾਲ ਪੀਲੇ ਰੰਗ ਦਾ ਹੋ ਕੇ ਥੱਲੇ
ਰਸਟੀ ਹੋ ਜਾਂਦਾ ਸੀ
ਰਸਟੀ ਸੋ ਦਾ ਪੁਆਇੰਟ ਵਾਸ ਕਿ ਇੰਨੀ ਪੁਰਾਣੀ ਬੀੜ ਸੀ ਪਰ ਉਹਨੂੰ ਨਹੀਂ ਸੀ ਪਤਾ ਨਾ ਕੀ ਹੈਗਾ ਸੋ ਉੱਥੇ ਹੀ ਬੈਠ ਕੇ ਹੁੱਕਾ ਪੀਂਦਾ ਸੀ ਉਹਨੂੰ ਲੈ ਕੇ ਆਏ ਵੀਰ ਜੀ ਉਹਦੇ ਬਾਅਦ ਫਾਦਰ ਨੇ ਇੱਕ ਇੱਕ ਵਰਕਾ ਆਪਣੇ ਬੈਡਰੂਮ ਵਿੱਚ ਬੈਠ ਕੇ ਸੁਕਾਇਆ ਬੜੀ ਖਸਤਾ ਹਾਲਤ ਵਿੱਚ ਸੀ ਪਰਤੇ 'ਚ ਨਹੀਂ ਸਜਾ ਸਕਦੇ ਤੁਸੀਂ ਟੋਪੀ ਨਹੀਂ ਸੁਕਾ ਸਕਦੇ ਪੁਰਾਣੀ ਚੀਜ਼ ਨੂੰ ਉਹਦੇ ਉੱਤੇ ਪਹਿਲਾ ਪੇਜ ਇਹੀ ਸੀ ਇਸ ਗ੍ਰੰਥ ਕੋ ਲਿਖਦੇ ਕਿ ਕੁਛ ਕੋ ਗਾਥਾ ਲਿਖਦੇ ਹੈ ਗੁਰੂ ਸਾਹਿਬ ਬ੍ਰਜ ਬੋਲਦੇ ਸਨ ਨਾ ਜੀ ਸੋ ਉਹ ਇਹੀ ਲਿਖਿਆ ਕਿ ਮੈਂ ਇਸ ਗ੍ਰੰਥ ਦੇ ਲਿਖਣ ਦੀ ਕੁਛ ਤੁਹਾਨੂੰ ਹਿਸਟਰੀ ਦੇਣਾ ਉਹਨਾਂ ਨੇ ਲਿਖਿਆ ਕਿ ਇਹ ਧੀਰਮਲੀਆਂ ਕੋਲ ਬੀੜ ਆਉਂਦੀ ਸੀ ਨਾ ਜੀ ਸ਼ਾਮ ਸਿੰਘ ਸਿੱਖ ਪਠਾਇਓ ਦਰਸ਼ ਹੇਤ ਗ੍ਰੰਥ ਮੰਗਾਇਓ ਇਹਨਾਂ ਨੇ ਇਹਨਾਂ ਦਾ ਸ਼ਾਮ ਸਿੰਘ ਸਿੱਖ ਹੁੰਦਾ ਸੀ ਉਹਨੂੰ ਭੇਜਿਆ ਧੀਰਮਲੀਆਂ ਕੋਲ ਕਿ ਉੱਥੋਂ ਤੁਸੀਂ ਮੇਰੇ ਵਾਸਤੇ ਉਹ ਬੀੜ ਲਿਆਓ ਮੈਂ ਦਰਸ਼ਨ ਕਰਨੇ ਹੈਗੇ ਤੇ ਲਿਖਦੇ ਹੈਗੇ ਕਿ ਉਹਨਾਂ ਨੇ ਬੜੇ ਕੌੜੇ ਵਚਨ ਕਹੇ ਤੇ ਜਿਹਨੂੰ ਸੁਣ ਕੇ ਮੇਰਾ ਮਨ ਭਏ ਉਦਾਸ ਲਿਖਣ ਪੱਤਰ ਮੰਗਾਏ ਕੇ ਕਿਉਂ ਗ੍ਰੰਥ ਰੰਭ ਭਾਖਿਓ ਹੈ ਅਕਾਲ ਨੇ ਲਿਖਿਓ ਹੈ ਗੋਬਿੰਦ ਪਹਿਲਾ ਪੇਜ ਤੁਸੀਂ ਹੁਣ ਇਹਦੀ ਹਿਸਟੋਰੀਕਲ ਇੰਪੋਰਟੈਂਸ ਸਮਝ ਸਕਦੇ ਹੋ ਜੀ ਅਗਰ ਕਿਸੇ ਲਿਖਾਰੀ ਨੇ ਲਿਖਿਆ ਹੁੰਦਾ ਤੇ ਉਹ ਲਿਖਦਾ ਨਾ ਲਿਖਵਾਇਆ ਹੈ ਗੁਰੂ ਗੋਬਿੰਦ ਕਿਉਂਕਿ ਮੈਂ ਇੱਕ ਹਰੀਦਾਸ ਲਿਖਾਰੀ ਦੀ ਬੀੜ ਦੇਖੀ ਹੈ ਜਿਹੜਾ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਹੁੰਦਾ ਸੀ ਤੇ ਉਹ ਲਿਖਦਾ ਕਿ ਮੈਂ ਹਰਿਦਾਸ ਲਿਖਾਰੀ ਪਤ ਅਤ ਪਤਿਤ ਗੁਰੂ ਸਾਹਿਬ ਦੇ ਦਰਬਾਰ ਵਿੱਚ ਬੈਠ ਕੇ ਮਤਲਬ ਆਪਣੀ ਉਹ ਵਿਆਖਿਆ ਮਤਲਬ ਉਹ ਲਿਖਦਾ ਕਿ ਮੈਂ ਗੁਰੂ ਸਾਹਿਬ ਵੱਲ ਦੇਖ ਵੀ ਨਹੀਂ ਸੀ ਸਕਦਾ ਉਹਨਾਂ ਦੇ ਦਰਬਾਰ ਵਿੱਚ ਬੈਠ ਕੇ ਮੈਂ ਬੀੜ ਲਿਖੀ ਦੈਟ ਮੀਨਸ ਕਿ ਅਗਰ ਕੋਈ ਥਰਡ ਪਾਰਟੀ ਲਿਖਦੀ ਤੇ ਉਹ ਇੰਝ ਲਿਖਦੇ ਸੋ ਇਸ ਬੀੜ ਦੇ ਵਿੱਚ ਪਹਿਲਾ ਪਤਰਾ ਇਹ ਲਗਾ ਅਖੀਰਲਾ ਪਤਰੇ ਵਿੱਚ ਲਿਖਿਆ ਕਿ ਮੈਂ ਫਲਾਣੀ ਟਾਈਮ ਤੇ ਭੋਗ ਪਾਇਆ ਅਸੀਂ ਫਿਰ ਇਹਨਾਂ ਨੂੰ ਜਿਸ ਹੁਣ ਮਾਰਕੋ ਰਿਸਰਚ ਫਾਊਂਡੇਸ਼ਨ ਕੋਲ ਇਹ ਚੀਜ਼ਾਂ ਆਈਆਂ ਤੇ ਮੈਂ ਨੈਸ਼ਨਲ ਮਿਊਜ਼ੀਅਮ ਤੋਂ ਬੁਲਵਾਇਆ ਟੈਕਨੀਸ਼ੀਅਨਸ ਨੂੰ ਉਹਨਾਂ ਨੂੰ ਕੋਈ ਸਾਲ ਡੇਢ ਸਾਲ ਲੱਗ ਗਿਆ ਉਹਨਾਂ ਨੇ ਇੱਕ ਇੱਕ ਵਰਕਾ ਕਰਕੇ ਇਹਨੂੰ ਆਉਂਦੇ 500 ਸਾਲ ਵਾਸਤੇ ਕੰਜ਼ਰਵ ਕਰ ਦਿੱਤਾ
ਵੈਰੀ ਗੁੱਡ
ਵੀ ਜੀ ਆਈ ਐਮ ਨੋਟ ਅ ਸੰਸਥਾ ਆਈ ਐਮ ਐਨ ਇੰਡੀਵਿਜੁਅਲ ਅਗਰ ਮੈਂ ਇਹ ਕੰਮ ਕਰ ਸਕਦਾ ਹੈਗਾ ਤੇ ਸਾਡੀਆਂ ਇੰਨੀਆਂ ਇੰਨੀਆਂ ਸੰਸਥਾ ਜਿਹਨਾਂ ਕੋਲ ਕਰੋੜਾਂ ਅਰਬਾਂ ਰੁਪਏ ਦਾ ਬਜਟ ਹੈਗਾ ਉਹ ਕਿਉਂ ਨੀ ਜਿਹੜੀਆਂ ਮੈਂ ਬੀੜਾਂ ਨੂੰ ਹੁਣ ਦੇਖ ਕੇ ਆਇਆ ਪਟਨਾ ਸਾਹਿਬ ਉਹਨਾਂ ਨੂੰ ਕਿਉਂ ਨੀ ਪ੍ਰਿਜ਼ਰਵ ਕੀਤਾ ਜਾਂਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਦਸਤ ਹੋਏ ਨੇ ਇੱਕ ਦੇ ਉੱਤੇ ਇੱਕ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸਤ ਹੋਏ ਹੋਏ ਹੈਗੇ ਨੇ ਉੱਥੇ ਮੈਂ ਹੁਕਮਨਾਮੇ ਦੇਖੇ ਹੈਗੇ ਮੈਂ ਥੋੜਾ ਜਿਹਾ ਫਿਰ ਸਾਈਡ ਟਰੈਕ ਕਰ ਰਿਹਾ ਹੈਗਾ ਹਿਸਟਰੀ ਵਿਗਾੜੀ ਕਿੰਝ ਜਾਂਦੀ ਹੈਗੀ ਜਦ ਪਟਨਾ ਸਾਹਿਬ ਗਏ ਫਾਦਰ ਮੇਰੇ ਤੇ ਉੱਥੇ ਇੱਕ ਹੁਕਮਨਾਮਾ ਪਿਆ ਹੋਇਆ ਸੀ ਲੱਗਦੇ ਗੁਰਦੁਆਰਿਆਂ 'ਚ ਕਿਧਰੇ ਪਿਆ ਹੋਇਆ ਸੀ ਇਹਨਾਂ ਨੇ ਉਹਨੂੰ ਕਿਹਾ ਭਾਈ ਜੀ ਨੂੰ ਮੈਨੂੰ ਦਰਸ਼ਨ ਕਰਾਓ ਕਹਿੰਦੇ ਜੀ ਦੂਰੋਂ ਦਰਸ਼ਨ ਕਰ ਲਓ ਫਾਦਰ ਨੇ ਕੁਝ ਪੈਸੇ ਪੂਸੇ ਦੇ ਕੇ ਇਨਫਰਾਰੈਡ ਫਿਲਟਰ ਲਗਾ ਕੇ ਉਸ ਹੁਕਮਨਾਮੇ ਦੀ ਫੋਟੋ ਖਿੱਚੀ ਵੀ ਜੀ ਰੋਜ਼ ਉਹਦੇ ਉੱਥੇ ਮੱਥਾ ਟੇਕਿਆ ਜਾਂਦਾ ਸੀ ਚੜਾਵਾ ਚੜਾਇਆ ਜਾਂਦਾ ਸੀ ਤੇ ਪਤਾ ਲਿਖਿਆ ਕੀ ਸੀ ਉਸ ਹੁਕਮਨਾਮੇ ਵਿੱਚ
ਹਾਂਜੀ
ਪਟਨਾ ਕੀ ਸੰਗਤ ਕੇ ਨਾਮ ਗੁਰੂ ਸਾਹਿਬ ਫਰਮਾਨ ਭੇਜ ਰਹੇ ਹੈਗੇ ਕਿ ਮੈਂ ਫਲਾਣੇ ਟਾਈਮ ਪਟਨਾ ਆ ਰਿਹਾ ਹੈਗਾ ਤੇ ਉੱਥੇ ਇੰਨੇ ਹੁੱਕੇ ਇੰਨੇ ਆਫਤਾਬੇ ਇੰਨੇ ਤੰਬਾਕੂ ਉੱਥੇ ਮੌਜੂਦ ਹੋਣੇ ਚਾਹੀਦਾ ਜੋ ਕਰੇਗਾ ਉਹ ਨਿਹਾਲ ਹੋਏਗਾ ਇਹ ਗੁਰੂ ਸਾਹਿਬ ਦਾ ਹੁਕਮਨਾਮਾ ਹੈਗਾ ਲੋਕ ਮੱਥਾ ਟੇਕਦੇ ਨੇ ਸਵਾਲ ਇਹ ਹੈ ਕਿ ਗੁਰੂ ਸਾਹਿਬ ਤੇ ਪਟਨਾ ਸਾਹਿਬ ਕਦੀ ਵਾਪਸ ਹੀ ਨਹੀਂ ਆਏ ਹੈਗੇ ਤੇ ਹੁਕਮਨਾਮਾ ਕਿੱਥੋਂ ਆ ਗਿਆ ਇਹ ਦੁਸ਼ਮਣਾਂ ਨੇ ਸਾਡੀ ਹਿਸਟਰੀ ਨੂੰ ਵਿਗਾੜਨ ਵਾਸਤੇ ਉੱਥੇ ਲਗਾਇਆ ਸੀ ਫਾਦਰ ਜਦ ਵਾਪਸ ਆਏ ਜਿਸ ਵੇਲੇ ਉਹਨੂੰ ਇਲਾਜ ਕੀਤਾ ਉਹਨੂੰ ਪੜ੍ਹਿਆ ਤੇ ਹੋਸ਼ ਉੱਡ ਗਿਆ ਕਿ ਅਗਰ ਇਹ ਹੁਕਮਨਾਮਾ ਆਮ ਲੋਕਾਂ ਦੇ ਸਾਹਮਣੇ ਆ ਜਾਏ ਤੇ ਗੁਰੂ ਸਾਹਿਬ ਦੇ ਬਾਰੇ 'ਚ ਕੀ ਕਹਿਣਗੇ ਸੋ ਇਟ ਵਾਜ਼ ਟੋਟਲ ਫੇਕ ਕੋਈ ਆਦਮੀ ਉਹਨੂੰ ਅਥੈਂਟਿਕ ਕਹਿ ਹੀ ਨਹੀਂ ਸਕਦਾ ਕਿਉਂਕਿ ਗੁਰੂ ਸਾਹਿਬ ਕਦੀ ਗਏ ਹੀ ਨਹੀਂ ਪਟਨਾ ਸਾਹਿਬ ਸੋ ਹੁਣ ਮੈਂ ਗਿਆ ਪਟਨਾ ਸਾਹਿਬ ਤੇ ਹੁਕਮਨਾਮਾ ਉੱਥੇ ਪਿਆ ਹੋਇਆ ਸੀ ਪਰ ਕਿਸੇ ਸ਼ਰਧਾਲੂ ਨੇ ਉਹਨੂੰ ਪੂਰੇ ਦਾ ਪੂਰਾ ਨਾ ਉਹਦੇ ਉੱਤੇ ਸਕ੍ਰੈਚ ਕਰਕੇ ਜੋ ਲਿਖਿਆ ਸੀ ਹਟਾ ਦਿੱਤਾ ਬਟ ਦਿਸ ਇਜ਼ ਵਟ ਆਈ ਮੀਨ ਟੂ ਸੇ ਇਜ਼ ਵਾਈ ਆਵਰ ਹਿਸਟਰੀ ਨੀਡਸ ਰਿਸਰਚ ਵਿਚ ਇਜ਼ ਸਾਡੀ ਅੱਜ ਅਗਰ ਅਥੈਂਟੀਕੇਟਿਡ ਆਦਬੀਰ ਜਾਂ ਗੁਰੂ ਗ੍ਰੰਥ ਸਾਹਿਬ ਨਹੀਂ ਹੈਗਾ ਤੇ 100 ਸਾਲ ਬਾਅਦ ਕਿਧਰੇ ਪੈਦਾ ਹੋ ਜਾਂਦਾ ਹੈ ਔਰ ਉਹਦੇ ਜਿਹੜੇ ਕੰਟੈਂਟ ਹੋਣ ਸਾਡੇ ਟੈਨਟ ਸਾਡੇ ਸਿੱਖੀਜ਼ਮ ਦੇ ਅਗੇਂਸਟ ਹੋਣ ਉਸ ਵੇਲੇ ਕੌਮ ਕੀ ਜਵਾਬ ਦੇਵੇਗੀ ਬੀੜਾਂ ਦੀ ਰਿਸਰਚ ਪ੍ਰਿਜ਼ਰਵੇਸ਼ਨ ਇਜ਼ ਆਫ ਅਟਮੋਸਟ ਇੰਪੋਰਟੈਂਟ
ਤੁਹਾਡੇ ਫਾਦਰ ਸਾਹਿਬ ਨੇ ਸਰਦਾਰ ਮਨੋਹਰ ਸਿੰਘ ਜੀ ਨੇ ਬਹੁਤ ਹੀ ਅੱਛਾ ਕੰਮ ਕੀਤਾ ਸਾਰੀ ਕੌਮ ਵਾਸਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਇੱਕ ਇੰਡੀਵਿਜੁਅਲ ਹੋਣ ਦੇ ਨਾਤੇ ਇੰਨਾ ਵੱਡਾ ਕੰਮ ਕੀਤਾ ਅਤੇ ਅਸੀਂ SBS ਪੰਜਾਬੀ ਰੇਡੀਓ ਵੱਲੋਂ ਤੁਹਾਨੂੰ ਵੀ ਅਸੀਂ ਵਿਸ਼ ਕਰਦੇ ਹਾਂ ਜੀ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਕਾਰਜ ਵਿੱਚ ਸਫਲ ਹੋਵੋ ਅਤੇ ਜਿੰਨਾ ਕੁ ਤੁਸੀਂ ਪ੍ਰਿਜ਼ਰਵ ਕੀਤਾ ਹੈ ਉਸ ਤੋਂ ਵੀ ਵੱਧ ਅੱਗੇ ਚੱਲ ਕੇ ਜਿਹੜਾ ਸਾਡੇ ਨਾਲ ਸ਼ੇਅਰ ਕਰੋ ਐਜ਼ ਅ ਬੁੱਕ ਤੁਸੀਂ ਜਿਹੜੀ ਪ੍ਰੋਡਿਊਸ ਕਰ ਰਹੇ ਹੋ ਲਿਖ ਰਹੇ ਹੋ ਉਹ ਸਾਡੇ ਨਾਲ ਸ਼ੇਅਰ ਕਰੋ ਅਤੇ ਚਲਦੇ ਚਲਦੇ ਮੈਨੂੰ ਇਹ ਦੱਸੋ ਕਿ ਤੁਹਾਡੇ ਫਾਦਰ ਸਾਹਿਬ ਨੇ ਇਸ ਰਿਸਰਚ ਤੋਂ ਇਲਾਵਾ ਕੁਛ ਹੋਰ ਵੀ ਬੁੱਕਸ ਵਗੈਰਾ ਲਿਖੀਆਂ
ਹਾਂਜੀ ਵੀਰ ਜੀ ਉਹ ਲੋਕ ਸਾਰੇ ਕਹਿੰਦੇ ਸਿੰਘ ਮਾਰਕੋ ਸਾਹਿਬ ਤੁਸੀਂ ਇੰਨਾ ਸੀਰੀਅਸ ਕੰਮ ਕਰ ਰਹੇ ਹੋ ਅਤੇ ਕਿਸੇ ਆਮ ਆਦਮੀ ਵਾਸਤੇ ਕੋਈ ਕਿਤਾਬ ਲਿਖੋ ਅਤੇ ਉਹਨਾਂ ਨੇ ਇੱਕ ਬੜੀ ਕਮਾਲ ਦੀ ਕਿਤਾਬ ਚਿੱਠੀਆਂ ਲਿਖ ਸਤਿਗੁਰਾਂ ਵੱਲ ਪਾਈਆਂ ਇਟ ਇਜ਼ ਅ ਸਟਾਇਰ ਔਨ ਸੈਲਫ ਸਾਡੇ ਵਿੱਚ ਕਿੰਨੀਆਂ ਕੁਰਤੀਆਂ ਆ ਗਈਆਂ ਉਹ ਫਾਦਰ ਸਾਹਿਬ ਚਿੱਠੀਆਂ ਲਿਖਦੇ ਸਨ ਗੁਰੂ ਸਾਹਿਬ ਨੂੰ ਬਈ ਮੈਂ ਇਹ ਗਲਤ ਕੰਮ ਕਰ ਰਿਹਾ ਕੌਮ ਇਹ ਗਲਤ ਕੰਮ ਕਰ ਰਹੀ ਇਹ ਕੰਮ ਉਹਦਾ 50ਵਾਂ ਐਡੀਸ਼ਨ ਹੁਣ ਪ੍ਰਬੰਧਕ ਕਮੇਟੀ ਨੇ ਦਿੱਲੀ ਛਾਪਿਆ ਹੈਗਾ ਕੋਈ ਮੰਗਾਉਣਾ ਚਾਹੇ ਤਾਂ ਉਹਨਾਂ ਕੋਲ ਮੰਗਾ ਸਕਦਾ ਔਰ ਇਤਨੀ ਕਮਾਲ ਦੀ ਕਿਤਾਬ ਹੈਗੀ ਔਰ ਉਹਦੇ 'ਚ ਕਈ ਐਸੇ ਲਫ਼ਜ਼ ਹੈਗੇ ਨੇ ਪੰਜਾਬੀ ਦੇ ਜਿਹੜੇ ਡਿਕਸ਼ਨਰੀ ਵਿੱਚ ਨਹੀਂ ਹੈਗੇ ਅਤੇ ਸਕੋਲਰ ਕਹਿੰਦੇ ਨੇ ਜਾਂ ਰੀਡਰ ਕਹਿੰਦੇ ਵੀ ਯਾਰ ਉਹਨੂੰ ਪੜ੍ਹਦੇ ਮਤਲਬ ਹੀ ਸਾਨੂੰ ਸਮਝ ਆ ਜਾਂਦਾ ਉਸ ਕਿਤਾਬ ਦੇ ਨਾਲ ਸਾਡੀ ਕੌਮ ਵਿੱਚ ਹੀ ਬੜੇ ਸੁਧਾਰ ਆਏ ਫੋਰ ਐਗਜ਼ਾਮਪਲ ਮੈਨੂੰ ਯਾਦ ਹੈ ਕਿ 20 ਸਾਲ ਪਹਿਲੇ ਵਿਆਹ ਹੁੰਦੇ ਸਨ ਤੇ ਉਹ ਵਰਮਾਲਾ ਵੀ ਤੇ ਜੈਮਾਲਾ ਵੀ ਪਾਈ ਜਾਂਦੀ ਸੀ ਤੇ ਉਹਦੇ ਬਾਅਦ ਲੋਕ ਜਾ ਕੇ ਲਾਵਾਂ ਲੈਂਦੇ ਸਨ ਉਹ ਖਤਮ ਹੋ ਗਿਆ ਰਾਤ ਨੂੰ ਲੋਕ ਵਿਸਕੀ ਪੀ ਕੇ ਖਾਲੀ ਬੋਤਲ ਘਰੋਂ ਧੋ ਕੇ ਲਿਆਂਦੇ ਸਨ ਤੇ ਬੰਗਲਾ ਸਾਹਿਬ ਲਿਆ ਕੇ ਅੰਮ੍ਰਿਤਸਰ ਭਰ ਲੈਂਦੇ ਸਨ ਫਾਦਰ ਨੇ ਉਹਦੇ ਬਾਰੇ ਚ ਬੜਾ ਕੁਝ ਲਿਖਿਆ ਬਈ ਲੋਕ ਉਹ ਬੋਤਲ ਨਾਲ ਦਿਨ ਨੂੰ ਤੇ ਲੋਕ ਸੁਧਾਰ ਲੈਂਦੇ ਸਨ ਤੇ ਵਾਪਸ ਆ ਕੇ ਗੁਰਦੁਆਰੇ ਪਰ ਲੋਕ ਸੁਧਾਰ ਲੈਂਦੇ ਸਨ ਸੋ ਦੀਸ ਆਰ ਦਾ ਚੇਂਜਿਸ ਵਿਚ ਕੇਮ ਇਨ ਟੂ ਦਾ ਸੋਸਾਇਟੀ ਬਿਕੋਜ਼ ਆਫ ਦੈਟ ਬੁੱਕ
ਤੇ ਰੁਪਿੰਦਰ ਸਿੰਘ ਜੀ ਜਿਹੜੀ ਬੁੱਕ ਹੈਗੀ ਹੈ ਚਿੱਠੀਆਂ ਲਿਖ ਸਤਿਗੁਰ ਵੱਲ ਪਾਈਆਂ ਇਹਦੇ ਵਿੱਚੋਂ ਤੁਸੀਂ ਕੁਛ ਥੋੜਾ ਜਿਹਾ ਸੁਣਾ ਸਕਦੇ ਹੋ ਸਾਡੇ ਸਰੋਤਿਆਂ ਨਾਲ ਸਾਂਝਾ ਕਰ ਸਕਦੇ ਹੋ
ਇਹ ਚਿੱਠੀਆਂ ਕੋਈ ਮੇਰੇ ਮਨ ਪਰਚਾਵੇ ਦਾ ਸਾਧਨ ਨਹੀਂ ਸਗੋਂ ਇਹ ਮੇਰੇ ਅਣਵਗੇ ਅਥਰੂ ਹੈਗੇ ਨੇ ਮੇਰੇ ਗਲੇ ਵਿੱਚ ਅਟਕੀਆਂ ਹਿਚਕੀਆਂ ਹੈਗੀਆਂ ਨੇ ਮੇਰਾ ਦੱਬਿਆ ਦੱਬਿਆ ਰੋਣ ਦਾ ਉਪਰਾਲਾ ਹੈਗਾ ਮਤਾਂ ਕਿਸੇ ਡਰੋਂ ਟੁੱਟੇ ਨੂੰ ਆਵਾਜ਼ ਮਾਰ ਕੇ ਵਾਪਸ ਮੋੜ ਸਕਾਂ ਤਾਂ ਕਿਸੇ ਸੰਸਥਾ ਦੇ ਸੁੱਤੇ ਨਿੰਦੇ ਨੈਣਾਂ ਨੂੰ ਪੰਥਕ ਸਥਿਤੀ ਦਾ ਭੋਰਾ ਕੁਝ ਚਾਵਲਾ ਦੱਸ ਸਕਾਂ ਇਹ ਚਿੱਠੀਆਂ ਦੇ ਪਾਤਰ ਭਾਵੇਂ ਜਾਣੇ ਪਛਾਣੇ ਵਿਅਕਤੀ ਪ੍ਰਤੀਤ ਹੁੰਦੇ ਹਨ ਕਿਸੇ ਦਾ ਮੁਆਂਦਰਾ ਇਸ ਨਾਲ ਮਿਲਦਾ ਹੈ ਅਤੇ ਕਿਸੇ ਦਾ ਉਸਦੇ ਨਾਲ ਮਿਲਦਾ ਹੈ ਪਰ ਮੇਰਾ ਨਿਸ਼ਚਿਤ ਯਤਨ ਹੈ ਕਿ ਇਹਨਾਂ ਚਿੱਠੀਆਂ ਨੂੰ ਵਿਅਕਤੀਗਤ ਛੋਹ ਤੋਂ ਦੁਰੇਡਾ ਰੱਖਿਆ ਜਾਏ ਜੇ ਕੋਈ ਜੁਗਤ ਕਿਸੇ ਜਾਣੇ ਅਣਜਾਣੇ ਸੱਜਣ ਦੇ ਟੁਕਵੀ ਹੋਏ ਤਾਂ ਕੇਵਲ ਸਹਿਜ ਸੁਭਾਵਕ ਸੁਮੇਲ ਜਾਣੇ ਜਾਏ ਵਟ ਹੀ ਮੈਂਟ ਵਾਸ ਕਿ ਜੋ ਮੈਂ ਲਿਖ ਰਿਹਾ ਹੈਗਾ ਇਹ ਸਾਡੇ ਸਭ ਤੇ ਲੈਫਟ ਰਾਈਟ ਸੈਂਟਰ ਕਿਧਰੋਂ ਲਾਗੂ ਹੁੰਦਾ ਹੈਗਾ ਲੇਕਿਨ ਮੈਂ ਮਾਫ਼ੀ ਮੰਗਦਾ ਹੈਗਾ ਮੈਂ ਕਿਸੇ ਵਿਅਕਤੀ ਤੇ ਇਹ ਇਸ਼ਾਰਾ ਨਹੀਂ ਕਰ ਰਿਹਾ ਇੱਕ ਲਿਖਣ ਦਾ ਸਟਾਈਲ ਦੱਸ ਰਿਹਾ ਹਰ ਚਿੱਠੀ ਨੂੰ ਇਹਨਾਂ ਨੇ ਨਾ ਗੁਰੂ ਸਾਹਿਬ ਨੂੰ ਐਡਰੈਸ ਕੀਤਾ ਹੈ ਇੱਕ ਸਕੈਚ ਮੈਂ ਇੱਥੇ ਸਾਹਮਣੇ ਦੇਖ ਰਿਹਾ ਭਾਈ ਜੀ ਪਾਠ ਕਰਦੇ ਆ ਸੁੱਤੇ ਹੋਏ ਹੈਗੇ ਨੇ ਜਿਸ ਆਮ ਹੁੰਦਾ ਹੁਣ ਅਖੰਡ ਪਾਠ ਹੁੰਦੇ ਨੇ ਤੇ ਭਾਈ ਜੀ ਸੁੱਤੇ ਹੋਏ ਹੈਗੇ ਨੇ ਤੇ ਉਹਦਾ ਟਾਈਟਲ ਦਿੱਤਾ ਤੂੰ ਸੁੱਤਾ ਰੱਬ ਜਾਗਦਾ ਤੇਰੀ ਛਾਵੇਂ ਨਾਲ ਪ੍ਰੀਤ ਤੇਰੀ ਛਾਂ ਨਾਲ ਹੀ ਪ੍ਰੀਤ ਹੈਗੀ ਹੈ ਚਲੋ ਵਿਆਹਾਂ ਦੇ ਬਾਰੇ ਚ ਹੈਗੀ ਇਹ 7ਵੀਂ ਚਿੱਠੀ ਹੈਗੀ ਹੈ ਸਰਬ ਵਿਆਪਕ ਨਿਰੰਕਾਰੀ ਸਤਿਗੁਰ ਜੀ ਜੇ ਮੇਰੀ ਮਿਹਨਤੀ ਮੰਨ ਕੇ ਹੁਣ ਇੱਕ ਅੱਧ ਬਰਾਤ ਦੇ ਬਰਾਤੀ ਬਣ ਕੇ ਸ਼ਾਮਲ ਹੋਣ ਦੀ ਖੇਚਨ ਕਰੋ ਅਤੇ ਮੇਰਾ ਸੰਕੋਚ ਕੇ ਦੱਸੀ ਗੱਲਬਾਤ ਦਾ ਸੱਚ ਆਪ ਪਰਖ ਲਓ ਉਹ ਬਰਾਤਾਂ ਦੇ ਬਾਰੇ ਗੁਰੂ ਸਾਹਿਬ ਨੂੰ ਇਨਵਾਈਟ ਕਰ ਰਹੇ ਹੈਗੇ ਨੇ ਅੱਜ ਕੱਲ੍ਹ ਜੇ ਬਰਾਤ ਦਾ ਟੁਕਾ ਰਾਤੀ ਹੋਵੇ ਤਾਂ ਲਾਵਾਂ ਦੁਪਹਿਰ ਨੂੰ ਆਉਂਦੀਆਂ ਹਨ ਅਤੇ ਜੇ ਬਰਾਤ ਸਵੇਰ ਦੀ ਹੋਵੇ ਤਾਂ ਲਾਵਾਂ ਸ਼ਾਮ ਨੂੰ ਆਉਣਗੀਆਂ ਸੱਚਮੁੱਚ ਬੜਾ ਆਨੰਦ ਹੁੰਦਾ ਹੈ ਤਿੰਨ ਰਾਗੀ ਕੀਰਤਨ ਕਰਦੇ ਹਨ ਅਤੇ ਇੱਕ ਗ੍ਰੰਥੀ ਜੀ ਤਾਬਿਆ ਬੈਠੇ ਬਾਕੀ ਪੰਡਾਲ ਵਿੱਚ ਰਾਮ ਰਾਮ ਹੋ ਰਹੀ ਹੈ ਜਿਸ ਵੇਲੇ ਕੋਈ ਸਿੱਖ ਪੰਡਾਲ ਵਿੱਚ ਮੱਥਾ ਟੇਕਣ ਪੁੱਜੇ ਤਾਂ ਸਮਝੋ ਕਿ ਮੁੰਡੇ ਕੁੜੀ ਦੇ ਪੁੱਜਣ ਦਾ ਸਿਗਨਲ ਹੋ ਗਿਆ ਲਾਵਾਂ ਵੇਲੇ ਫੁੱਲਾਂ ਦੀ ਵਰਖਾ ਅਤੇ ਲਾਵਾਂ ਦੇ ਬਾਅਦ ਜੋੜੀ ਦੇ ਗਲ ਵਿੱਚ ਬੇਤਹਾਸ਼ਾ ਹਾਰ ਪਾਉਂਦੇ ਹਨ। ਸਿਹਰਾ ਸਿੱਖਿਆ ਵਿੱਚ ਸਤਪੁਸ਼ਤਾਂ ਦੇ ਮੋਏ ਪਿੱਤਰ ਵੀ ਅਸੀਸ ਦੇਣ ਲਈ ਆ ਸ਼ਾਮਲ ਹੁੰਦੇ ਹਨ। ਤੁਸੀਂ ਹੋਰ ਮਤਾਂ ਦੀ ਹਰ ਕੁਰੀਤੀ ਨੂੰ ਨਿੰਦੇ ਰਹੇ ਹੋ, ਪਰ ਸਿੱਖਾਂ ਲਈ ਤੁਸੀਂ ਵੀ ਚੁੱਪ ਰਹਿੰਦੇ ਹੋ। ਸਾਡੀ ਦੀਆਂ ਰਸਮਾਂ ਤੋਂ ਤੁਸੀਂ ਉਕਤਾ ਗਏ, ਜਾਪਦੇ ਹੈਗੇ। ਇਸ ਮਹੱਲੇ ਵਿੱਚ ਇੱਕ ਦਿਨ ਮਰਨੇ ਦਾ ਭੋਗ ਹੈ, ਉੱਥੇ ਹੀ ਚਾਰ ਕਦਮ ਚਲੇ ਚਲੋ ਤੇ ਕੋਈ ਨਵੀਂ ਗੱਲ ਜ਼ਰੂਰ ਵੇਖੋਗੇ। ਰਾਗੀਆਂ ਨੇ ਕੀਰਤਨ ਸ਼ੁਰੂ ਕੀਤਾ ਹੈ, ਵੇਲਾ ਆਉਣੀਆਂ ਆਰੰਭ ਹੋ ਗਈਆਂ ਹਨ। ਭੋਗ ਤੇ ਨਿਸ਼ਚਿਤ ਸਮੇਂ ਤੇ ਲੋਕ ਘਰ ਜਾਣ ਲਈ ਕਾਹਲੇ ਜਾਪਦੇ ਹਨ, ਪਰ ਮਰਨ ਵਾਲੇ ਦੇ ਸਿਰ ਸਿੱਖਿਆ ਅਜੇ ਹੁਣ ਸ਼ੁਰੂ ਹੋਏ ਹਨ। ਇੱਕ ਅੱਧ ਘੰਟਾ ਤਾਂ ਰੁਕ ਜਾਓ। ਲੋ ਭਾਈ ਜੀ, ਅਰਦਾਸਾ ਆਰੰਭਿਆ ਹੈ। ਵਿਛੜੀ ਆਤਮਾ ਦੇ ਕਲਿਆਣ ਲਈ 25,000 ਰੁਪਏ ਧਰਮ ਕਾਰਜਾਂ ਲਈ ਤੇ 1,001 ਰੁਪਇਆ ਸਰਬ ਕੀਰਤਨ ਭੇਟਿਆ ਲਏ ਤੇ 1,25 ਰੁਪਇਆ ਦਰਸ਼ਨ ਭੇਟਾ ਸਤਿਗੁਰਾਂ ਲਈ। ਗੁਰਾਂ ਲਈ 1,25 ਰੁਪਏ ਦੀ ਭੇਟਾ ਹੈਗੀ ਹੈ ਜੀ।
ਤੇ ਰੁਪਿੰਦਰ ਜੀ, ਜਿਹੜਾ ਕਿ ਤੁਹਾਡੇ ਪਿਤਾ ਜੀ ਨੇ ਕਾਰਜ ਆਰੰਭਿਆ ਸੀ, ਉਸ ਨੂੰ ਕਿਵੇਂ ਸੰਭਾਲ ਰਹੇ ਹੋ ਤੇ ਕਿਵੇਂ ਅੱਗੇ ਲੈ ਕੇ ਜਾ ਰਹੇ ਹੋ ਜੀ?
ਵੀਰ ਜੀ, ਗੱਲ ਇਹ ਹੈਗੀ ਹੈ ਕਿ ਜੋ ਫਾਦਰ ਨੇ ਕੰਮ ਕੀਤਾ ਉਹ ਇੱਕ ਬੜਾ ਵੱਡਾ ਖਜ਼ਾਨਾ ਹੈਗਾ, ਔਰ ਇਹੋ ਜਿਹੇ ਕੰਮ ਹੋਰ ਬੜੇ ਵੱਡੇ ਵੱਡੇ ਲੋਕਾਂ ਨੇ ਕੀਤਾ, ਬੜੇ ਵੱਡੇ ਵੱਡੇ ਸਕਾਲਰ ਹੋਏ ਹਨ, ਪਰ ਉਹਨਾਂ ਦਾ ਜੋ ਵੀ ਮਟੀਰੀਅਲ ਸੀ ਉਹ ਹੁਣ ਅਵੇਲੇਬਲ ਨਹੀਂ ਹੈਗਾ ਸਾਨੂੰ। ਕਿਸੇ ਨੇ ਕਬਾੜੀ ਨੂੰ ਵੇਚਤਾ, ਕੋਈ ਚੋਰੀ ਹੋ ਗਿਆ, ਕੋਈ ਦਿਮਕ ਲੱਗ ਗਈ, ਕਿਸੇ ਨੇ ਕਿਸੇ ਸੰਸਥਾ ਨੂੰ ਦਿੱਤਾ, ਉਹ ਸੰਸਥਾ ਨੇ ਅਲਮਾਰੀਆਂ 'ਚ ਰੱਖ ਦਿੱਤਾ। ਲੇਕਿਨ ਮੈਨੂੰ ਇਹ ਪਤਾ ਹੈ ਕਿ ਇਹ ਖਜ਼ਾਨੇ ਦਾ ਨੂੰ ਐਕਸਪੋਜ਼ ਕਰਨਾ ਬੜਾ ਜ਼ਰੂਰੀ ਹੈ। ਇਹ 400 ਬੀੜਾਂ ਜਿਹੜੀਆਂ ਹੈਗੀਆਂ ਇਹ ਮੁੜ ਕੇ ਲੱਭਣੀਆਂ ਨਹੀਂ ਕਿਸੇ ਨੂੰ। ਮੇਰੇ ਫਾਦਰ ਨੇ ਇੱਕ ਇਹ ਖਜ਼ਾਨਾ ਛੋੜਿਆ, ਇੱਕ ਬੜਾ ਸਕਸੈਸਫੁਲ ਬਿਜ਼ਨਸ ਛੋੜਿਆ ਜਿਹਨੂੰ ਮੈਂ ਰਨ ਕਰ ਰਿਹਾ। ਬਟ ਵਿਦ ਇਨ ਦੈਟ ਬਿਜ਼ਨਸ ਵੀ ਹੈਵ ਫੋਰਮਡ ਦੈਨ ਆਵਰ ਓਨ ਮਾਰਕੋ ਰਿਸਰਚ ਫਾਊਂਡੇਸ਼ਨ, ਜਿਹਦੇ ਵਿੱਚ ਬੜੇ ਦੋ ਚਾਰ ਸਕਾਲਰ ਮੈਨੂੰ ਮਦਦ ਕਰ ਰਹੇ ਹਨ। ਫੋਰ ਐਗਜ਼ਾਮਪਲ ਪ੍ਰਿੰਸੀਪਲ ਨਰਿੰਦਰ ਪਾਲ, ਉਹਨਾਂ ਦਾ ਨਾਮ ਤੁਸੀਂ ਸੁਣਿਆ ਹੋਣਾ, ਹੀ ਕਮਸ ਵੈਰੀ ਆਫਨ, ਹੀ ਹੈਲਪਸ ਮੀ। ਸੋ ਮਾਰਕੋ ਰਿਸਰਚ ਫਾਊਂਡੇਸ਼ਨ ਹੁਣ ਇਹ ਕੋਸ਼ਿਸ਼ ਕਰ ਰਹੀ ਹੈ ਕਿ ਸਾਰਾ ਕੁਝ ਜਿੰਨਾ ਜਲਦੀ ਤੋਂ ਜਲਦੀ ਹੋ ਸਕੇ ਇਹਨੂੰ ਪਬਲਿਸ਼ ਕਰ ਦਈਏ, ਉਹਦੇ ਬਾਅਦ ਭਾਵੇਂ ਅਸੀਂ ਕਿਸੇ ਹੋਰ ਸੰਸਥਾ ਨੂੰ, ਕਿਸੇ ਮਿਊਜ਼ੀਅਮ ਨੂੰ ਦੇ ਦਈਏ। ਬਟ ਦਿਸ ਆਈ ਵਾਂਟ ਟੂ ਡੂ ਇਨ ਮਾਈ ਲਾਈਫ ਟਾਈਮ। ਮੇਰੇ ਕੋਲ ਵੀ ਟਾਈਮ ਥੋੜ੍ਹਾ ਹੈਗਾ, ਮੇਰੇ ਫਾਦਰ ਨੇ ਤਾਂ 60 ਸਾਲ ਲਗਾਏ ਹੀ ਲਗਾਏ। ਮੈਂ ਭਾਵੇਂ ਹੋਵਾਂ ਨਾ ਹੋਵਾਂ, ਇਹ ਕੰਮ ਚੱਲਦੇ ਰਹਿਣਾ ਚਾਹੀਦਾ ਹੈ ਜਦ ਤੱਕ ਇੱਕ ਕੌਮ ਦਾ ਖਜ਼ਾਨਾ ਕੌਮ ਨੂੰ ਵਾਪਸ ਨਹੀਂ ਮਿਲ ਜਾਏ।
ਰੁਪਿੰਦਰ ਸਿੰਘ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਅੱਛਾ ਲੱਗਿਆ। ਇਹ ਕਾਰਜ ਇਸ ਤਰ੍ਹਾਂ ਹੀ ਕਰਦੇ ਰਹੋ, ਸਾਡੀ ਜਿਹੜੀ ਹਿਸਟਰੀ ਹੈ ਉਹਨੂੰ ਮੁੜ ਕੇ ਦੁਬਾਰਾ ਸਾਡੀ ਕੌਮ ਦੇ ਸਾਹਮਣੇ ਲਿਆ ਸਕੋ ਜੀ। ਥੈਂਕ ਯੂ ਜੀ।
ਠੀਕ ਹੈ ਵੀਰ ਜੀ, ਥੈਂਕ ਯੂ ਵੈਰੀ ਮੱਚ। ਮੈਂ ਤੁਹਾਡਾ ਆਭਾਰੀ ਹਾਂ, ਤੁਸੀਂ ਮੈਨੂੰ ਟਾਈਮ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।